ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਕਿਸ਼ਹਾਉ ਨਾਹੀ ਕਿਸ਼ਿਆ ਹੈ ਨਾ ਮੋਰਾ, ਅਸੁਰ ਲੱਜਾ ਰਾਖ ਲਿਹੋ, ਅਸੁਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਤ ਤੂੰ, ਅੰਤਰਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗ, ਮੁਕ ਕਰ ਸੰਤਨ ਕੀ ਧੂਰੇ, ਜਦੋਂ ਸੁੱਤੀ ਹੋਈ ਕਿਸਮਤ ਜਾਗਦੀ, ਮੇਲਾ ਹੁੰਦਾ ਪਿਆਰਿਆਂ, ਜਦੋਂ ਸੁੱਤੀ ਹੋਈ ਕਿਸਮਤ ਜਾਗਦੀ, ਮੇਲ ਹੁੰਦਾ ਪਿਆਰਿਆਂ, ਮੇਲਾ ਹੁੰਦਾ ਪਿਆਰਿਆਂ, ਸੁੱਤੀ ਹੋਈ ਕਿਸਮਤ ਜਾਗਦੀ, ਮੇਲਾ ਹੁੰਦਾ ਪਿਆਰਿਆਂ, ਹੋਈ ਰੱਬ ਵਰਗੇ ਸਾਧੂਆਂ ਦਾ ਰੱਬਾ ਕਦੇ ਨਾਮ ਛੋੜਾ ਪਾਵੀ ਰੱਬ ਵਰਗੇ ਸਾਧੂਆਂ ਸਭ ਤੋਂ ਬੁਰਾ ਵਿਛੋੜਾ ਸਾਰੇ ਦੁੱਖ ਦੁਨੀਆ ਦੇ ਮਾੜੇ ਸਭ ਤੋਂ ਬੁਰਾ ਵਿਛੋੜਾ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੇ ਤਨ ਤਾਏ ਵੈਦ ਨਾ ਭੋਲੇ ਦਾਰੂ ਲਾਏ ਬੁਰਾ ਦੁੱਖ ਹੈ ਵਿਛੋੜੇ ਵਾਲਾ ਚੱਲਿਆ ਨਾ ਗਿਆ ਰਾਮ ਤੋਂ ਦੁੱਖ ਹੈ ਵਿਛੋੜੇ ਵਾਲਾ ਚੱਲਿਆ ਨਾ ਗਿਆ ਰਾਮ ਤੋਂ
ਆ
ਬਹੁਤ ਅੰਗਮ ਮਨ ਵਸੈ ਮਣਸ ਨਮਨ ਸਾਬ ਜੋਗੀ ਨਾ ਜੀਐ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਦੂਰੋਂ ਨੇੜਿਓਂ ਚੱਲ ਕੇ ਸਰਕਾਰੇ ਕੋਲੇ ਆਲਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪੁੱਜੇ ਹਾਂ। ਇਹ ਮਹਾਰਾਜ ਜੀ ਨੇ ਸਾਡੇ 'ਤੇ ਆਪ ਹੀ ਕਿਰਪਾ ਕੀਤੀ ਆ, ਆਪਣੇ ਚਰਨਾਂ ਵਿੱਚ ਬੁਲਾਇਆ ਹੈ, ਆਪਣੇ ਚਰਨਾਂ 'ਚ ਬਿਠਾਇਆ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਧ ਸੰਗਤ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਦਾਤਾ। ਕਹਿੰਦੇ ਹਰੀ ਦਾ ਜਨ ਰੱਬ ਦਾ ਪਿਆਰਾ ਦੁਨੀਆ ਚ ਆਇਆ, ਤੇ ਜਿਹਨੇ ਪਰਮੇਸ਼ਰ ਨੂੰ ਸੌਤਰਾ ਕਰ ਦਿੱਤਾ। ਜਿਹਦੇ ਬੱਚਾ ਨਾ ਹੋਵੇ, ਲੋਕ ਕਹਿੰਦੇ ਔਤਰਾ, ਇਹ ਦੁਨੀਆਂ ਚ ਔਤਰਾ ਹੀ ਜਾ ਰਿਹਾ। ਪਰ ਕਹਿੰਦੇ ਰੱਬ ਦੇ ਪਿਆਰੇ ਦੁਨੀਆਂ ਚ ਆਏ, ਨਾਮ ਜਪ ਕੇ ਪੁੱਤਰ ਬਣ ਕੇ ਵਿਖਾਤਾ, ਕਹਿੰਦੇ ਰੱਬ ਨੂੰ ਵੀ ਸੌਤਰਾ ਕਰਤਾ। ਕਹਿੰਦੇ ਜੇ ਸਾਧੂ ਨਾ ਹੁੰਦੇ ਤੇ ਰੱਬ ਵੀ ਔਤਰਾ ਹੀ ਦੁਨੀਆਂ ਚੋਂ ਜਾਂਦਾ, ਉਹਨੂੰ ਵੀ ਕਿਸੇ ਨੇ ਨਹੀਂ ਕਹਿਣਾ, ਕਿਉਂਕਿ ਪੁੱਤਰ ਹੀ ਲਾਇਕ ਹੈ ਨੀ। ਜੇ ਪੋਤੀ ਕੋਈ ਨੀ ਤੇ ਬਾਪੂ ਦੀ ਪੱਗ ਨੂੰ ਉੱਚਾ ਕੌਣ ਕਰੇਗਾ? ਜੇ ਰੱਬ ਦੇ ਪੁੱਤਰ ਹੀ ਨਹੀਂ ਹੋਣਗੇ ਤੇ ਨਾਮ ਜਪਾਏਗਾ ਕੌਣ? ਕਹਿੰਦੇ ਸਫਲ ਹੈ ਉਹਨਾਂ ਦਾ ਦੁਨੀਆਂ ਚ ਆਉਣਾ ਜਿਹਨੇ ਪਰਮੇਸ਼ਰ ਨੂੰ ਪਰਮੇਸ਼ਰ ਦਾ ਨਾਮ ਜਪਾਇਆ ਆ ਕੇ। ਉਹੀ ਪੁੱਤਰ ਨੇ ਜਿਹੜੇ ਆਪਣੇ ਬਾਪੂ ਦੀ ਪੱਗ ਨੂੰ ਉੱਚਾ ਕਰ ਰਹੇ ਨੇ, ਜਿਹੜੇ ਬਾਜਾਂ ਵਾਲੇ ਦੀ ਪੱਗ ਨੂੰ ਉੱਚਾ ਕਰਦੇ ਨੇ। ਤੇ ਕਪੁੱਤਰ ਉਹ ਹੁੰਦੇ ਨੇ ਜਿਹੜੇ ਦਾਗ ਲਵਾ ਦੇਣ, ਜਿਹੜੇ ਆਪਣੇ ਬਾਪੂ ਦੀ ਜਾਇਦਾਦ ਨੂੰ ਬਰਬਾਦ ਕਰਦੇ ਨੇ, ਉਹਨਾਂ ਨੂੰ ਕਪੁੱਤਰ ਕਹਿ ਦਿੰਦੀ ਦੁਨੀਆਂ। ਤੇ ਸਾਧ ਸੰਗਤ ਮਹਾਂਪੁਰਖ ਜਿਨ੍ਹਾਂ ਨੂੰ ਬਾਣੀ ਨੇ ਸਤਿਕਾਰਿਆ, ਪਿਆਰਿਓ ਪੜਿਓ ਸਾਰੇ ਗੱਜ ਵੱਜ ਕੇ।
ਉਹ ਤਾਂ ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ, ਸਾਈਂ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ, ਸਾਈਂ ਵਰਗੇ ਨੇ।
ਬੋਲਣ ਵਾਰੀ ਦਾ ਧਿਆਨ ਰੱਖੋ। ਵਾਹ ਵਾਹ, ਗੱਜ ਕੇ ਸਾਰੀਆਂ ਭੈਣਾਂ
ਜਾਣੋ ਭੇਦ ਨਾ ਜਾਣੋ, ਜਾਣੋ ਭੇਦ ਨਾ ਜਾਣੋ, ਜਾਣੋ ਭੇਦ ਨਾ ਜਾਣੋ, ਜਾਣੋ ਭੇਦ ਨਾ ਜਾਣੋ,
ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਨਹੀਂ ਨਾ ਵਿਸਰਦਾ, ਤੇ ਕਹਿੰਦੇ ਉਹ ਸਾਈਂ ਵਰਗੇ ਹੀ ਨੇ, ਰੱਬ ਵਰਗੇ ਹੀ ਜਾਣੋ ਉਹਨਾਂ ਨੂੰ। ਉਹਨਾਂ ਵਿੱਚ ਤੇ ਰੱਬ ਵਿੱਚ ਫਰਕ ਕੋਈ ਨਹੀਂ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਘੁਮਾਣ ਪਿੰਡ ਪੈਂਦਾ ਕਸਬਾ ਹੈ ਛੋਟਾ ਜਿਹਾ, ਮਹਿਤਾ ਚੌਂਕ ਦੇ ਲਾਗੇ। ਪਿੰਡਾਂ ਵਾਲੇ ਮਹਾਂਪੁਰਖ ਹੋਏ ਨੇ ਨਾ ਜਿਹੜੇ, ਸੰਤ ਗਿਆਨੀ ਗੁਰਬਚਨ ਸਿੰਘ, ਬਾਬਾ ਕਰਤਾਰ ਸਿੰਘ, ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼, ਸੰਤ ਗਿਆਨੀ ਜਰਨੈਲ ਸਿੰਘ ਪਿੰਡਾਂ ਵਾਲੇ। ਹੁਣ ਵੀ ਦਾਸ ਤਿੰਨ ਚਾਰ ਦਿਨ ਪਹਿਲਾਂ ਜਾ ਕੇ ਆਇਆ ਉੱਥੇ। ਘੁਮਾਣ ਛੋਟਾ ਜਿਹਾ ਕਸਬਾ ਹੈ ਉੱਥੇ, ਤੇ ਉਹ ਕਸਬੇ ਦੇ ਕੋਲ ਪਿੰਡ ਪੈਂਦਾ ਕੌੜੇ, ਛੋਟਾ ਜਿਹਾ ਪਿੰਡ ਕੌੜੇ। ਆ ਸੰਗਤ ਕੌੜੇ ਨਗਰ ਦੇ ਇੱਥੇ ਗੁਰਮੁਖ ਕਈ ਬੈਠੇ ਨੇ ਆਏ ਕੌੜੇ ਪਿੰਡ ਤੋਂ, ਤੇ ਮਹਾਂਪੁਰਖਾਂ ਦਾ ਉੱਥੇ ਜਨਮ ਹੋਇਆ ਸੀ। ਬਿਲਕੁਲ ਸਾਦਾ ਜਿਹਾ ਪਰਿਵਾਰ, ਤੇ ਸਾਧ ਸੰਗਤ ਉੱਥੇ ਨਾਲੇ ਆਪਣਾ ਕਾਰ ਵਿਹਾਰ ਕਰਨਾ। ਗੁਰਦੁਆਰਾ ਸਾਹਿਬ ਜਾਣ ਦਾ ਸੁਭਾਅ ਸੀ, ਰੋਜ਼ ਹੌਲੀ ਹੌਲੀ ਮਨ ਵਿੱਚ ਵੈਰਾਗ ਲੱਗਿਆ। 15-16 ਸਾਲ ਦੀ ਉਮਰ ਸੀ, ਘਰ ਛੱਡ ਕੇ ਆ ਗਏ, ਤੇ ਸਾਧ ਸੰਗਤ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕਾਫੀ ਸਮਾਂ ਸੇਵਾ ਕੀਤੀ। ਘੁੰਮਦੇ ਘੁਮਾਉਂਦੇ ਰਾੜਾ ਸਾਹਿਬ ਦੀ ਧਰਤੀ ਤੇ ਆਏ। ਸੰਤ ਬਾਬਾ ਈਸ਼ਰ ਸਿੰਘ ਜੀ ਦੇ ਮਹਾਂਪੁਰਸ਼ਾਂ ਦੇ ਆ ਕੇ ਦਰਸ਼ਨ ਕੀਤੇ, ਤੇ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਸ਼ਾਂ ਵਿੱਚ ਇੰਨੀ ਕੁ ਕਸ਼ਿਸ਼ ਸੀ ਨਾ ਮਹਾਰਾਜ ਵਿੱਚ, ਜਿਹੜਾ ਇੱਕ ਵਾਰੀ ਦਰਸ਼ਨ ਕਰ ਲੈਂਦਾ ਸੀ ਉਹਨਾਂ ਦਾ ਹੀ ਬਣ ਜਾਂਦਾ ਸੀ। ਸੰਤ ਬਾਬਾ ਈਸ਼ਵਰ ਸਿੰਘ ਜੀ ਜਿੱਥੇ ਮਹਾਰਾਜ ਦੇ ਦੀਵਾਨ ਲੱਗਣੇ ਉੱਥੇ ਕੁਰਸੀ ਲੱਗਦੀ ਸੀ ਨਾਲ, ਜਿੰਨੇ ਸੇਵਾਦਾਰ ਨੇ ਸਭ ਇੱਦਾਂ ਹੀ ਆਏ ਨੇ। ਬਾਬਾ ਬਚਨ ਸਿੰਘ ਜੀ ਮਹਾਂਪੁਰਸ਼ ਬੈਠੇ ਨੇ, ਇਹਨਾਂ ਨਾਲ ਵੀ ਕੋਈ ਇੱਦਾਂ ਹੀ ਘਟਨਾ ਵਾਪਰੀ ਹੋਣੀ, ਕਦੇ ਨਾ ਕਦੇ ਦਰਸ਼ਨ ਹੋਏ ਤੇ ਕਹਿੰਦੇ ਬਸ ਹੁਣ ਇਹਨਾਂ ਦੇ ਨਾਲ ਹੀ ਜਾਣਾ। ਸੰਤ ਬਾਬਾ ਸੁਖਦੇਵ ਸਿੰਘ ਲਾਹੌਰਾਂ ਵਾਲੇ ਮਹਾਂਪੁਰਖ ਜਿਹੜੇ ਨੇ ਲਾਹੌਰਾਂ ਪਿੰਡ ਤੋਂ ਨਾਭੇ ਦੀਵਾਨ ਸੁਣ ਜਾਂਦੇ ਸੀ ਸੰਤ ਮਹਾਰਾਜ ਦੇ। ਹਾਈਕੋਰਟ ਨਾਭੇ 'ਚ ਦੀਵਾਨ ਲੱਗਦੇ ਸੀ, ਤੇ ਮਹਾਂਪੁਰਸ਼ਾਂ ਦੇ ਦੀਵਾਨ ਲੱਗੇ, ਇੱਕ ਵਾਰੀ ਦਰਸ਼ਨ ਕੀਤੇ, ਬਸ ਫਿਰ ਉਹਨਾਂ ਦੇ ਬਣ ਗਏ। ਫਿਰ ਦੀਦਾਰ ਕੀਤੇ, ਬੇਨਤੀ ਕੀਤੀ, ਕਹਿੰਦੇ ਤੁਹਾਡੇ ਚਰਨਾਂ 'ਚ ਰਹਿਣਾ। ਮਹਾਂਪੁਰਸ਼ ਕਹਿੰਦੇ ਰਹੋ ਜੀ। ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਸਮਾਂ ਲੰਘਿਆ ਤੇ ਇੱਕ ਦਿਨ ਮਹਾਂਪੁਰਸ਼ਾਂ ਨੇ ਪੁੱਛਿਆ, ਕਹਿੰਦੇ ਤੇਰੀ ਇੱਛਾ ਕੀ ਹੈ ਦੱਸੋ। ਮਹਾਂਪੁਰਖ ਆਪਣੇ ਸੇਵਾਦਾਰਾਂ ਨੂੰ ਪੁੱਛਦੇ ਹੁੰਦੇ ਜਿਹੜੇ ਨਾਲ ਨਾਲ ਰਹਿੰਦੇ ਸੀ ਨਾ, ਕਿ ਦੱਸੋ ਜਿਹੜੀ ਭਾਵਨਾ ਤੁਹਾਨੂੰ ਉਹੀ ਕੰਮ ਸਿਖਾ ਦੇਣੇ। ਕਈਆਂ ਨੇ ਇੱਥੋਂ ਤੱਕ ਹੀ ਕੰਮ ਰੱਖ ਲਿਆ ਵੀ ਮੈਨੂੰ ਤਾਂ ਗੱਡੀ ਸਿਖਾ ਦਿਓ ਜੀ, ਚਲੋ ਬਾਈ ਚਲਾਈ ਚੱਲ ਗੱਡੀ। ਕਿਸੇ ਨੇ ਕਹਿਤਾ ਜੀ ਮੈਨੂੰ ਢੋਲਕ ਸਿਖਾ ਦਿਓ ਵਜਾਈ ਚੱਲ। ਕਿਸੇ ਨੇ ਆਖਿਆ ਚਿਮਟਾ ਸਿਖਾ ਦਿਓ ਚਿਮਟਾ ਹੀ। ਆ ਸੰਤ ਬਾਬਾ ਬਚਨ ਸਿੰਘ ਜੀ ਬੈਠੇ ਆ, ਇਹਨਾਂ ਨੂੰ ਹੀ ਪੁੱਛਿਆ, ਕਹਿੰਦੇ ਇੱਛਾ ਹੈ ਕੋਈ, ਤੇਰੀ ਇੱਛਾ ਹੈ?
ਬਾਬਾ ਜੀ ਕਹਿੰਦੇ ਮੈਂ ਰਾਗ ਵਿਦਿਆ ਸਿੱਖਣ ਦੀ ਇੱਛਾ ਹੈ। ਫਿਰ ਮਹਾਂਪੁਰਖਾਂ ਨੇ ਆਪਣੇ ਕੋਲੋਂ ਫਿਰ ਜਾ ਕੇ ਜਾਇਆ ਕਰੋ ਸਾਈਕਲ ਦਿੱਤਾ, ਕਹਿੰਦੇ ਲੈ ਕੇ ਨਵਾਂ ਵੀ ਸਿੱਖਣਾ। ਫਿਰ ਮਹਾਂਪੁਰਖ ਰਾਗ ਸਿਖਾਇਆ, ਕਿਉਂਕਿ ਜਿਹੜਾ ਰਾਗੀ ਹੁੰਦਾ ਨਾ, ਜਿਹਨੇ ਕਿਤੋਂ ਸਿੱਖਿਆ ਗਿਆਨ ਆਉਂਦਾ ਜਿਹਨੂੰ, ਉਹਦਾ ਸੁਰਾਂ ਉੱਤੇ ਬਾਜੇ ਦੇ ਉੱਤੇ ਹੱਥ ਰੱਖਣ ਨਾਲ ਹੀ ਪਤਾ ਲੱਗ ਜਾਂਦਾ ਵੀ ਇਹ ਕੁਛ ਹੈ ਇਹਦੇ ਪੱਲੇ। ਤੇ ਮਹਾਂਪੁਰਖਾਂ ਨੇ ਜਦੋਂ ਕੀਰਤਨ ਕੀਤਾ ਪਤਾ ਲੱਗਦਾ ਸੀ, ਭਾਵੇਂ ਅਵਸਥਾ ਬਜ਼ੁਰਗ ਹੋ ਗਈ। ਕਈ ਜਾਂਦੇ ਵੀ ਮੈਂ ਬਜ਼ੁਰਗ ਹੋ ਗਿਆ, ਧਾਰਨਾ ਪੜ੍ਹੀ ਨਹੀਂ ਜਾਂਦੀ, ਇਹ ਹੁਣ ਵੱਡਿਆਂ ਦਾ ਸਮਾਂ। ਪਰ ਮਹਾਂਪੁਰਖਾਂ ਦੇ ਤੇ ਭਾਈ ਦਰਸ਼ਨ ਹੀ ਦੁਰਲੱਭ ਹੁੰਦੇ ਨੇ। ਸੋ ਸਾਡੇ ਵਾਸਤੇ ਤੇ ਸੰਤ ਬਾਬਾ ਕਰਮ ਸਿੰਘ ਮਹਾਂਪੁਰਖ ਤੇ ਚਲੇ ਗਏ। ਚਲੋ ਜਦੋਂ ਕਦੇ ਉਹਨਾਂ ਦੇ ਗੁਰਭਾਈਆਂ ਦੇ ਦਰਸ਼ਨ ਕਰਨ ਨਾਲ ਮਨ ਨੂੰ ਖੁਸ਼ੀ ਹੁੰਦੀ ਹੈ। ਤੇ ਸਤ ਸੰਗਤ ਮਹਾਂਪੁਰਸ਼ਾਂ ਨੇ ਪੁੱਛਿਆ, ਕਹਿੰਦੇ ਇੱਛਾ ਹੈ ਕੋਈ? ਤੇ ਸੰਤ ਬਾਬਾ ਕਰਮ ਸਿੰਘ ਜੀ ਕਹਿਣ ਲੱਗੇ, ਮੇਰੀ ਇੱਛਾ ਮੇਰੇ ਮਨ ਦੀ ਕਿ ਮੈਂ ਕਥਾ ਸਿੱਖਣੀ ਹੈ। ਕਥਾ ਆਪਣੇ ਕੋਲੋਂ ਚਿੱਠੀ ਦਿੱਤੀ, ਲਿਖ ਕੇ ਉੱਤੇ ਸਾਈਨ ਕੀਤੇ, ਸਾਈਨ ਕਰਨੇ ਮਹਾਂਪੁਰਖਾਂ ਨੇ, ਲਿਖਣਾ ਈਸ਼ਵਰ ਸਿੰਘ ਇਕੱਲਾ। ਸੰਤ ਤੇ ਦੁਨੀਆਂ ਦੇ ਲੋਕ ਕਹਿੰਦੇ ਆ ਨਾ, ਪਰ ਆਪਣਾ ਮਨ ਇੱਥੇ ਹੀ ਆ, ਇਕੱਲਾ ਈਸ਼ਵਰ ਸਿੰਘ ਪਾਉਣਾ ਜਾਂ ਈਸ਼ਵਰ ਹਰੀ, ਈਸ਼ਵਰ ਹਰੀ ਇੱਦਾਂ ਸਾਈਨ ਕਰਨੇ। ਤੇ ਉਹ ਜਦੋਂ ਲਿਖ ਦਿੱਤਾ ਵੀ ਬਾਬਾ ਵਰਿਆਮ ਸਿੰਘ ਜੀ ਦੇ ਨਾਮ ਚਿੱਠੀ ਭੇਜੀ, ਮੈਂ ਆਪਣਾ ਸਿੰਘ ਭੇਜਣ ਲੱਗਾ, ਇਹਨੂੰ ਵਿੱਦਿਆ ਸਿਖਾ ਦਿਓ। ਫਿਰ ਸੰਤ ਬਾਬਾ ਵਰਿਆਮ ਸਿੰਘ ਜੀ ਧੂਰਕੋਟ ਵਾਲੇ ਮਹਾਂਪੁਰਸ਼ਾਂ ਕੋਲ ਗਏ, ਉੱਥੇ ਰਹਿ ਕੇ ਕਈ ਸਾਲ ਵਿੱਦਿਆ ਪ੍ਰਾਪਤ ਕੀਤੀ, ਬਹੁਤ ਗ੍ਰੰਥ ਪੜ੍ਹਾਏ ਮਹਾਂਪੁਰਖਾਂ ਨੇ ਸੰਤ ਬਾਬਾ ਵਰਿਆਮ ਸਿੰਘ ਜੀ ਧੂਰਕੋਟ ਵਾਲੇ ਮਹਾਂਪੁਰਸ਼ਾਂ ਨੇ। ਇਹ ਧਨੌਲੇ ਤੋਂ ਜਦੋਂ ਆਪਾਂ ਬਰਨਾਲੇ ਨੂੰ ਜਾਂਦੇ ਹਾਂ, ਭੀਖੀ ਨੂੰ ਜਾਂਦੇ ਹਾਂ, ਜਦੋਂ ਧਨੌਲੇ ਤੋਂ ਰਸਤੇ ਦੇ ਵਿੱਚ ਉਹ ਪਿੰਡ ਪੈਂਦਾ ਧੂਰਕੋਟ, ਉੱਥੇ ਰਹੇ ਫਿਰ ਕਈ ਸਾਲ ਉਹਨਾਂ ਮਹਾਂਪੁਰਖਾਂ ਕੋਲ ਰਹਿ ਕੇ ਤੇ ਗੁਰਬਾਣੀ ਦੇ ਗੋਝ ਅਰਥ ਸਮਝੇ, ਕਥਾ ਕਰਨੀ ਸਿੱਖੀ। ਫਿਰ ਬਾਬਾ ਮੀਰ ਸਿੰਘ ਸੱਤੋ ਵਾਲੀ ਗਲੀ ਜਿਹੜੀ ਉੱਥੇ ਅੰਮ੍ਰਿਤਸਰ, ਉੱਥੇ ਵੀ ਰਹਿ ਕੇ ਵਿੱਦਿਆ ਪ੍ਰਾਪਤ ਕੀਤੀ। ਜਦੋਂ ਬਖਸ਼ਿਸ਼ ਹੋ ਗਈ ਸਤਿਗੁਰ ਦੀ, ਫਿਰ ਮਹਾਂਪੁਰਖ ਰਾੜਾ ਸਾਹਿਬ ਵਾਪਸ ਆ ਗਏ। ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਚਰਨਾਂ 'ਚ ਫਿਰ ਆ ਗਏ। ਇਹ ਨਹੀਂ ਕਿ ਹੁਣ ਤੇ ਮੈਂ ਬਹੁਤ ਵੱਡਾ ਬਣ ਗਿਆ, ਹੁਣ ਮੈਂ ਕੀ ਲੈਣਾ ਜਾ ਕੇ, ਹੁਣ ਤੇ ਬਖਸ਼ਿਸ਼ ਹੋ ਗਈ ਸਤਿਗੁਰ ਦੀ ਬੜੀ ਵੱਡੀ, ਤੇ ਹੁਣ ਮੈਂ ਕਿਤੇ ਹੋਰ ਵੀ ਜਾ ਸਕਦਾ ਜਾਂ ਮੈਂ ਆਪ ਹੀ ਸੰਤ ਬਣ ਜਾਂਦਾ? ਨਹੀਂ, ਫਿਰ ਮਹਾਂਪੁਰਖਾਂ ਕੋਲ ਚਲੇ ਗਏ। ਸੰਤ ਬਾਬਾ ਈਸ਼ਵਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਕੋਲ ਫਿਰ ਉੱਥੇ ਰਹਿ ਕੇ ਡਟ ਕੇ ਸੇਵਾ ਕੀਤੀ ਕਾਫੀ ਸਮਾਂ, ਕਥਾ ਕਰਨ ਦੀ ਡਿਊਟੀ ਵੀ ਨਿਭਾਈ। ਤੇ ਸੰਤ ਬਾਬਾ ਈਸ਼ਵਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਫਿਰ ਜਥੇ ਵਿੱਚ ਭਰਤੀ ਕਰ ਲਿਆ ਜਥੇ 'ਚ, ਤੇ ਮਹਾਂਪੁਰਖਾਂ ਦੇ ਨਾਲ ਫਿਰ ਇੰਗਲੈਂਡ ਵੀ ਗਏ, ਹੋਰ ਵੀ ਕਈ ਦੇਸ਼ਾਂ ਵਿੱਚ ਮਹਾਂਪੁਰਖਾਂ ਦੇ ਨਾਲ ਜਥੇ ਵਿੱਚ ਰਹੇ। ਤੇ ਮਹਾਂਪੁਰਖਾਂ ਦੇ ਜਥੇ ਦੇ ਵਿੱਚ ਧਾਰਨਾ ਪੜ੍ਹਨ ਦਾ ਹੀ ਹੁਕਮ ਹੁੰਦਾ ਸੀ ਸਾਰਿਆਂ ਨੂੰ, ਸੰਤ ਮਹਾਰਾਜ ਤੋਂ ਬਿਨਾਂ ਕੋਈ ਉਪਦੇਸ਼ ਨਹੀਂ ਸੀ ਦੇ ਸਕਦਾ, ਕਥਾ ਕੇਵਲ ਮਹਾਂਪੁਰਖ ਕਰਦੇ ਸੀ, ਧਾਰਨਾ ਪੜ੍ਹ ਸਕਦੇ ਸੀ ਸਾਰੇ। ਤੇ ਸੰਤ ਬਾਬਾ ਕਰਮ ਸਿੰਘ ਜੀ ਜਦੋਂ ਕਈ ਵਾਰੀ ਕੋਲ ਬੈਠੇ ਹੁੰਦੇ ਸੀ, ਸੰਤ ਮਹਾਰਾਜ ਨੇ ਆਪ ਕਹਿਣਾ, ਕਹਿੰਦੇ ਤੂੰ ਕੱਲੀਆਂ ਧਾਰਨਾ ਨਾ ਪੜ੍ਹਿਆ ਕਰ, ਨਾਲ ਪ੍ਰਚਾਰ ਵੀ ਕਰਿਆ ਕਰ। ਆਪ ਸਿਰ ਤੇ ਹੱਥ ਰੱਖਿਆ ਤੇ ਕਿਹਾ ਤੂੰ ਪ੍ਰਚਾਰ ਕਰਿਆ ਕਰ, ਕਿਉਂਕਿ ਜੀਵਨ ਸੀ ਆਪਣਾ, ਕਿਸੇ ਦਾ ਜੀਵਨ ਉਹ ਬਣਾ ਸਕਦਾ ਜਿਹਦਾ ਆਪਣਾ ਜੀਵਨ ਹੋਵੇ, ਕਿਸੇ ਨੂੰ ਸਵਾਰ ਹੋ ਸਕਦਾ ਜਿਹੜਾ ਖੁਦ ਸਵਰਿਆ ਪਿਆ ਹੋਵੇ, ਕਿਸੇ ਨੂੰ ਕੱਢ ਹੋ ਸਕਦਾ ਜਿਹੜਾ ਖੁਦ ਚਿੱਕੜ ਚੋਂ ਨਿਕਲਿਆ ਪਿਆ ਹੋਵੇ। ਫਿਰ ਮਹਾਂਪੁਰਖ ਕਹਿੰਦੇ ਪ੍ਰਚਾਰ ਵੀ ਕਰਿਆ ਕਰੋ ਨਾਲ। ਤੇ ਸੰਤ ਬਾਬਾ ਕਰਮ ਸਿੰਘ ਜੀ ਫਿਰ ਕੋਲ ਬੈਠ ਕੇ ਕੀਰਤਨ ਕਰਨਾ, ਤੇ ਸੰਤ ਬਾਬਾ ਈਸ਼ਵਰ ਸਿੰਘ ਮਹਾਂਪੁਰਖ ਕੋਲ ਬੈਠਦੇ ਸੀ। ਕਾਫੀ ਸਮਾਂ ਮਹਾਂਪੁਰਖਾਂ ਦੇ ਬੈਠਿਆਂ ਵੀ ਕੀਰਤਨ ਕਰਨਾ, ਤੇ ਸਦਾ ਬਹੁਤੀ ਧਾਰਨਾ ਹੀ ਪੜ੍ਹਦੇ ਹੁੰਦੇ ਸੀ ਵੀ ਭਾਗ ਜਾਗ ਪਏ, ਮਹਾਂਪੁਰਖਾਂ ਦੀ ਸੰਗਤ ਮਿਲ ਗਈ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਵੱਡੇ ਭਾਗ ਨੀ ਜਿੰਦੜੀ ਏ ਤੇਰੇ,
ਮੇਲਾ ਹੋ ਗਿਆ ਸਾਧੂਆ
ਮਹਾਂਪੁਰਖਾਂ ਕੋਲ ਰਹਿ ਕੇ ਬਹੁਤ ਸਮਾਂ ਫਿਰ ਡਿਊਟੀ ਨਾਲ ਜਥੇ ਵਿੱਚ ਕੀਤੀ ਤੇ ਮੈਂ ਅੱਗੇ ਅਰਜ਼ ਕਰ ਚੁੱਕਿਆ ਕਈ ਵਾਰੀ ਮਾੜਾ ਜਿਹਾ ਗੁਣ ਆ ਜਾਏ ਨਾ ਤੇ ਮਨ ਵਿੱਚ ਮਾਣ ਆ ਜਾਂਦਾ ਨਾਲ ਹੀ ਪਰ ਬੜੀ ਵਾਰੀ ਸੁਣਿਆ ਮਾਨ ਮੁਨੀ ਮੁਨ ਵਰਗਲੇ ਮਾਨ ਸਭੈ ਕੋ ਖਾਏ ਮਾਨ ਜਿਹੜਾ ਵੱਡੇ ਵੱਡਿਆਂ ਨੂੰ ਖਾ ਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਭਤੀਜਾ ਹੀ ਲੱਗਦਾ ਸੀ ਸਾਵਣ ਮੱਲ ਹਰੀਪੁਰ ਦੇ ਰਾਜੇ ਦੇ ਕੋਲ ਸਾਵਣ ਮੱਲ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਜਿਆ ਸੀ ਕਹਿੰਦੇ ਜਾ ਉਸ ਰਾਜ ਵਿੱਚ ਲੱਕੜਾਂ ਬੜੀਆਂ ਹੁੰਦੀਆਂ ਨੇ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਲੱਕੜਾਂ ਲੈ ਕੇ ਆਓ ਜਾ ਕੇ ਲੱਕੜਾਂ ਤੇ ਕੋਲੋਂ ਇੱਕ ਰੁਮਾਲ ਦੇ ਦਿੱਤਾ ਆ ਰੁਮਾਲ ਲੈ ਜਾਓ ਰਸਤੇ ਵਿੱਚ ਜਾਣਾ ਕਈ ਵਾਰੀ ਲੋੜ ਪੈ ਗਈ ਇਹਦੇ ਵਿੱਚ ਪਾਵਰ ਹੈ ਉਹ ਇੱਕ ਰੁਮਾਲ ਹੱਥ ਵਿੱਚ ਫੜਾ ਦਿੱਤਾ ਤੇ ਸਾਵਣ ਮੱਲ ਨੂੰ ਲੱਕੜਾਂ ਲੈਣ ਵਾਸਤੇ ਭੇਜ ਦਿੱਤਾ ਤੇ ਸਾਧ ਸਿੰਘ ਜਦੋਂ ਸਾਵਣ ਮੱਲ ਲੱਕੜਾਂ ਲੈਣ ਵਾਸਤੇ ਗਿਆ ਤੇ ਸਾਧ ਸਿੰਘ ਜੀ ਪੈਰੀ ਬਿਲਕੁਲ ਸਾਦੀ ਜੀ ਜੁੱਤੀ ਪਾਈ ਹੋਈ ਹੈ ਬਿਲਕੁਲ ਸਾਦਾ ਲਿਬਾਸ ਹਰੀਪੁਰ ਪਹੁੰਚ ਗਏ ਤੇ ਉਹ ਸਮੇਂ ਰਾਜੇ ਦਾ ਲੜਕਾ ਬੜਾ ਬਿਮਾਰ ਹੈ ਹਰੀਪੁਰ ਦੇ ਰਾਜੇ ਦਾ ਤੇ ਚੁੱਲ੍ਹੇ ਵਿੱਚ ਕਿਸੇ ਨੇ ਅੱਗ ਨਹੀਂ ਪਾਈ ਸਾਰੇ ਦੁਖੀ ਨੇ ਵੀ ਜੇ ਕਿਤੇ ਰਾਜਕੁਮਾਰ ਚੜ੍ਹਾਈ ਕਰ ਗਿਆ ਕੰਮ ਔਖਾ ਹੋ ਜਾਣਾ ਬਿਮਾਰ ਬਹੁਤ ਆ ਬੇਟਾ ਉਹਦਾ ਬਹੁਤ ਬਿਮਾਰ ਇਹ ਹੁਣ ਪ੍ਰਸ਼ਾਦੇ ਵਾਸਤੇ ਤੁਰੇ ਫਿਰਦੇ ਨੇ ਕਿਸੇ ਦੇ ਚੁੱਲ੍ਹੇ ਵਿੱਚ ਅੱਗ ਨਾ ਪਾਈ ਵੇਖ ਕੇ ਤੇ ਸਾਵਣ ਮੱਲ ਹੋਣੀ ਕਹਿਣ ਲੱਗੇ ਭਾਈ ਕਾਰਨ ਕੀ ਆ ਚੁੱਲ੍ਹੇ ਅੱਗ ਕਿਉਂ ਨਹੀਂ ਪਾਈ ਕਿਸੇ ਨੇ ਤੇ ਅੱਗੋਂ ਜਵਾਬ ਮਿਲਿਆ ਕਹਿੰਦੇ ਰਾਜੇ ਦਾ ਪੁੱਤ ਬਹੁਤ ਢਿੱਲਾ ਹੈ ਬਸ ਆਖਰੀ ਸਵਾਸਾਂ ਤੇ ਪਿਆ ਡਾਕਟਰ ਕਹਿੰਦੇ ਨੇ ਹੁਣ ਨਹੀਂ ਬਚਣਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੁਣ ਇਹਨੇ ਬਚਣਾ ਨਹੀਂ ਤੇ ਸਾਵਣ ਮੱਲ ਜੀ ਕਹਿੰਦੇ ਫਿਰ ਹੁਣ ਕਿੱਦਾਂ ਕੀਤਾ ਜਾਏ ਕਹਿੰਦੇ ਬਹੁਤ ਬਿਮਾਰ ਹੈ ਕਹਿੰਦੇ ਸਾਨੂੰ ਲੈ ਕੇ ਚੱਲੋ ਉੱਥੇ ਚਲੇ ਗਏ ਵੈਦਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਪਾਣੀ ਦਾ ਲਿਆਓ ਗਲਾਸ ਪਾਣੀ ਦਾ ਗਲਾਸ ਲਿਆਂਦਾ ਜਿਹੜਾ ਗੁਰੂ ਅਮਰਦਾਸ ਮਾਨ ਨੇ ਆਪਣੇ ਹੱਥ ਦਾ ਰੁਮਾਲ ਦਿੱਤਾ ਸੀ ਉਹ ਰੁਮਾਲ ਨੂੰ ਪਾਣੀ ਵਿੱਚ ਪਾਇਆ ਉਹ ਜਲ ਬੱਚੇ ਨੂੰ ਛਕਾ ਦਿੱਤਾ ਤੇ ਉਹ ਬੱਚਾ ਬਿਲਕੁਲ ਠੀਕ ਹੋ ਗਿਆ
ਸਤਿ ਸ੍ਰੀ ਅਕਾਲ
ਜਦੋਂ ਬੱਚਾ ਬਿਲਕੁਲ ਠੀਕ ਹੋਇਆ ਰਾਜਕੁਮਾਰ ਠੀਕ ਹੋਇਆ ਤੇ ਉਹਦੇ ਡਿੱਗ ਪਏ ਚਰਨਾਂ ਤੇ ਉਹ ਕਹਿਣ ਭਾਈ ਸਾਹਿਬ ਧੰਨ ਭਾਗ ਤੁਸੀਂ ਆ ਗਏ ਨੇ ਤੇ ਸਾਡਾ ਪੁੱਤ ਨਹੀਂ ਸੀ ਬਚਦਾ ਅੱਜ ਤੁਸੀਂ ਬੜੀ ਕਿਰਪਾ ਕੀਤੀ ਤੁਸੀਂ ਬੜੀ ਰਹਿਮਤ ਕੀਤੀ ਜੋ ਸਾਡੇ ਕਰਮਾਂ ਨੂੰ ਭਾਗਾਂ ਨੂੰ ਤੁਸੀਂ ਆ ਗਏ ਨੇ ਤੇ ਸਾਡਾ ਮੁੰਡਾ ਬਚਣਾ ਹੀ ਨਹੀਂ ਰਾਜਾ ਸੇਵਕ ਬਣ ਗਿਆ ਜਦੋਂ ਰਾਜਾ ਸੇਵਕ ਤੇ ਪ੍ਰਜਾ ਸਾਰੀ ਆਪੇ ਸੇਵਕ ਜਦੋਂ ਰਾਜਾ ਮੱਥੇ ਟੇਕਦਾ ਪ੍ਰਜਾ ਨੇ ਮੱਥਾ ਟੇਕਣਾ ਹੀ ਸੀ
ਸਾਵਣ ਮੱਲ ਦੀ ਪੂਜਾ ਗੁਰੂਆਂ ਵਾਂਗੂ ਹੋਣ ਲੱਗ ਪਈ
ਤੇ ਸਾਵਣ ਮੱਲ ਜੀ ਕਹਿੰਦੇ ਲੱਕੜਾਂ ਚਾਹੀਦੀਆਂ ਰਾਜਣ ਤੇਰੇ ਰਾਜ ਵਿੱਚੋਂ ਲੱਕੜਾਂ ਬਿਆਸਾ ਵਿੱਚ ਸਿੱਟੀ ਜਾਣੀਆਂ ਇਕੱਠੀਆਂ ਕਰਕੇ ਫਿਰ ਉੱਥੇ ਸਿੰਘ ਕੱਢ ਲਿਆ ਕਰਨ ਸੇਵਾਦਾਰ ਮਹਾਰਾਜ ਦੇ ਅੱਗੇ ਇਦਾਂ ਹੀ ਕੰਮ ਚੱਲਦਾ ਰਿਹਾ ਬਹੁਤ ਲੋਕ ਮੱਥਾ ਟੇਕਣ ਲੱਗ ਪਏ ਕੋਈ ਨਾ ਕੋਈ ਆਪਣਾ ਦੁੱਖ ਦੱਸਿਆ ਕਰੇ ਭਾਈ ਜੀ ਰੁਮਾਲ ਗਲਾਸ 'ਚ ਪਾ ਦਿਆ ਕਰਨ ਠੀਕ ਹੋ ਜਾ ਕਰਨ ਸਾਰੇ ਬੜਾ ਸੋਹਣਾ ਕੰਮ ਚੱਲਦਾ ਰਿਹਾ ਬੜੀ ਚੜ੍ਹਦੀ ਕਲਾ ਹੋਈ ਸਤਿਕਾਰ ਬਹੁਤ ਹੋਣ ਲੱਗ ਪਿਆ ਮਾਣ ਵਡਿਆਈ ਪਰ ਮੈਂ ਅੱਗੇ ਅਰਜ਼ ਕਰ ਚੁੱਕਿਆ ਜੇ ਭਾਂਡਾ ਛੋਟਾ ਹੋਵੇ ਤੇ ਛੇਤੀ ਉਛਲ ਜਾਂਦਾ ਭਾਂਡਾ ਜਿਹੜਾ ਛੋਟਾ ਨਾ ਉਹ ਬੜੀ ਛੇਤੀ ਉਛਲ ਜਾਂਦਾ ਤੇ ਜਿਨ੍ਹਾਂ ਦੇ ਉੱਤੇ ਕਿਰਪਾ ਹੋਵੇ ਬਖਸ਼ਿਸ਼ ਹੋਵੇ ਉਹ ਛੇਤੀ ਛੇਤੀ ਉਹ ਅਜਰ ਵਸਤੂ ਨੂੰ ਜਰ ਲੈਂਦੇ ਨੇ ਸਮਾਉਣ ਦੀ ਸ਼ਕਤੀ ਹੁੰਦੀ ਉਹਨਾਂ ਵਿੱਚ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਟਿਕਦਾ ਹੈ ਜਾਂ ਫਿਰ ਬੱਬਰ ਸ਼ੇਰ ਪੀਂਦਾ ਉਹਦੇ ਅੰਦਰ ਟਿਕਦਾ ਸੋਨੇ ਦੇ ਭਾਂਡੇ 'ਚ ਟਿਕਦਾ ਜਾਂ ਫਿਰ ਹੋਰ ਕਿਤੇ ਨਹੀਂ ਟਿਕ ਸਕਦਾ ਤੇ ਸਾਧ ਸੰਗਤ ਰੱਬ ਦੀ ਬਖਸ਼ਿਸ਼ ਵੀ ਜਿਹੜੀ ਆ ਨਾ ਇਹ ਵੀ ਕਿਸੇ ਕਿਸੇ ਹਿਰਦੇ ਵਿੱਚ ਟਿਕਦੀ ਹੈ ਕਿਸੇ ਕਿਸੇ ਹਿਰਦੇ ਦੇ ਵਿੱਚ ਇਹ ਬਖਸ਼ਿਸ਼ ਜਿਹੜੀ ਆ ਨਾ ਕਿਸੇ ਕਿਸੇ ਹਿਰਦੇ 'ਚ ਟਿਕਦੀ ਹੈ ਤੇ ਅੱਜ ਸਾਵਣ ਮੱਲ ਦੇ ਅੰਦਰ ਵੀ ਮਾਨ ਹੋ ਗਿਆ ਮੇਰੀ ਪੂਜਾ ਹੋਣ ਲੱਗ ਪਈ ਆਪਣੀ ਪੂਜਾ ਕਰਾਉਣ ਲੱਗ ਪਿਆ ਤੇ ਗੁਰੂ ਅਮਰਦਾਸ ਮਹਾਰਾਜ ਦਾ ਚੇਤਾ ਹੀ ਭੁਲਾਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਚੇਤਾ ਹੀ ਭੁਲਾਤਾ ਮੈਂ ਗੁਰੂ ਅਮਰਦਾਸ ਮਹਾਰਾਜ ਕੋਲੋਂ ਆਇਆ ਤੇ ਜਦੋਂ ਸਿੱਖ ਗੁਰੂ ਨੂੰ ਭੁੱਲ ਜਾਂਦਾ ਤੇ ਫਿਰ ਖੁਆਰ ਹੀ ਹੋਣਾ ਰਸਤਾ ਛੱਡ ਕੇ ਜਿਹੜਾ ਕੁਰਸਤੇ ਪੈ ਜਾਏ ਸੀਤਾ ਲੀਕ ਨਾ ਟੱਪਦੀ ਰਾਵਣ ਕਿਉਂ ਚੁੱਕ ਲਜਾਂਦਾ ਰਸਤਾ ਛੋੜ ਕੁਰਸਤੇ ਤੁਰਦਾ ਸੋਈ ਧੱਕੇ ਖਾਂਦਾ ਮਹਾਰਾਜ ਨੂੰ ਮਹਾਰਾਜ ਦਾ ਚੇਤਾ ਹੀ ਭੁਲਾਤਾ ਵੀ ਇਹ ਦਾਤਾਂ ਤੇ ਮਹਾਰਾਜ ਦੀਆਂ ਹੀ ਨੇ ਨਾ ਇਹ ਬਖਸ਼ਿਸ਼ ਤੇ ਸਤਿਗੁਰ ਦੀ ਹੋਈ ਆ ਅੱਜ ਲੋਕ ਮੇਰੀ ਪੂਜਾ ਕਰਦੇ ਨੇ ਮੇਰਾ ਮਾਣ ਸਤਿਕਾਰ ਹੋ ਰਿਹਾ ਹੈ ਠੀਕ ਆ ਜੇ ਮਾਣ ਸਤਿਕਾਰ ਹੋਵੇ ਤੇ ਹਿਰਦੇ ਚੋਂ ਆਵਾਜ਼ ਇਹੀ ਨਿਕਲਣੀ ਚਾਹੀਦੀ ਸਾਹਿਬ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ ਇਹ ਉਹਦੇ ਹੱਥ ਨੇ ਵਡਿਆਈਆਂ ਤੇ ਜੇ ਮਾਣ ਸਤਿਕਾਰ ਮਿਲ ਜਾਵੇ ਪੈਸਾ ਜਾਇਦਾਦ ਮਿਲ ਜਾਵੇ ਲੋਕ ਨਮਸਕਾਰਾਂ ਕਰਦੇ ਹੋਣ ਪਰ ਮਨ ਤੇ ਇਹੀ ਕਵੇ ਸਦਾ ਹਿਰਦੇ ਚੋਂ ਆਵਾਜ਼ ਇਹੀ ਨਿਕਲਣੀ ਚਾਹੀਦੀ
ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ ਸਭ ਵਡਿਆਈਆਂ ਤੇਰੀਆਂ
ਜਿਸ ਭਾਵੈ ਤਿਸ ਦੇ ਸਾਧ ਸੰਗਤ ਕਿਸੇ ਦੇ ਕਹਿਣ ਨਾਲ ਗੱਲ ਨਹੀਂ ਬਣਦੀ
ਇਹ ਬਖਸ਼ਿਸ਼ ਹੈ, ਇਹ ਉਹਦੇ ਹੱਥ ਵਡਿਆਈਆਂ ਨੇ। ਕੋਈ ਆਪਣੇ ਆਪ ਥੋੜਾ ਬਣ ਸਕਦਾ, ਜੇ ਕੋਈ ਕਵੇ ਵੀ ਮੈਂ ਮੇਰੀ ਵੀ ਪੂਜਾ ਹੋਣ ਲੱਗ ਪਵੇ ਮੈਨੂੰ ਵੀ ਨਮਸਕਾਰਾਂ ਹੋਣ, ਇਦਾਂ ਗੱਲ ਥੋੜਾ ਬਣ ਜਾਂਦੀ। ਕੋਈ ਆਪਣੇ ਆਪ ਜਿੰਨਾ ਮਰਜ਼ੀ ਯਤਨ ਕਰੀ ਜਾਏ। ਇੱਕ ਮੈਨੂੰ ਮਿਲਿਆ ਕਹਿੰਦਾ ਬਾਬਾ ਜੀ ਬੜੇ ਚਿਰ ਦੀ ਇੱਛਾ ਸੀ ਵੀ ਮੈਂ ਉੱਠਾਂ, ਤੇ ਮੈਂ ਕਿਹਾ ਫੇਰ? ਕਹਿੰਦਾ ਉੱਠਾਂ ਉੱਠਾਂ ਕਰਦਾ ਸਾ ਬਸ ਇੱਕ ਦਿਨ ਉੱਠ ਹੀ ਪਿਆ। ਮੈਂ ਕਿਹਾ ਚੱਲ ਮਣਾ ਉੱਠ ਹੀ ਪਿਆ। ਮੈਂ ਕਿਹਾ ਉੱਠਣਾ ਕੀ ਹੋਇਆ? ਕਹਿੰਦਾ ਉੱਠਣਾ ਵੀ ਮੈਂ ਵੀ ਸੰਤ ਬਣ ਗਿਆ। ਕਹਿੰਦਾ ਉੱਠ ਪਿਆ, ਮੈਂ ਵੀ ਉੱਠ ਪਿਆ। ਪਰ ਕੀ ਫਾਇਦਾ ਤੇਰੇ ਉੱਠੇ ਦਾ ਜੇ ਸੁੱਤੀ ਪਈ ਸੁਰਤੀ ਹੋਈ ਨਾ ਉੱਠੇ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਤੂੰ ਵਿਸ਼ਿਆਂ ਵਿਕਾਰਾਂ ਤੋਂ ਹੀ ਉੱਚਾ ਨਾ ਉੱਠੇ, ਜੇ ਤੂੰ ਦੁਨੀਆਂ ਦੇ ਮੋਹ ਤੋਂ ਹੀ ਉੱਚਾ ਨਾ ਉੱਠੇ, ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੂੰ ਹੀ ਉੱਚਾ ਨਾ ਉੱਠੇ, ਇਹ ਤੇ ਬਖਸ਼ਿਸ਼ ਆ, ਇਹ ਤੇ ਦਾਤੇ ਦੇ ਹੱਥ ਵਡਿਆਈ ਆ। ਜਿਹਨੂੰ ਬਖਸ਼ਿਸ਼ ਕਰਨੀ ਉਹਨੇ ਕਰ ਦੇਣੀ। ਤੇ ਗਾਹਕ ਜ਼ਰੂਰ ਵੇਖਣਾ, ਬਿਨ ਬਿਨ ਗਾਹਕ ਗੁਣ ਵੇਚੀਏ ਤਉ ਗੁਣ ਸਹਿਬ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਬਕਾਏ। ਕੋਈ ਅਧਿਕਾਰੀ ਹੋਵੇ ਉਹ ਬਖਸ਼ਿਸ਼ ਪ੍ਰਾਪਤ ਕਰ ਲੈਂਦਾ, ਕੋਈ ਅਧਿਕਾਰੀ ਆ ਉੱਤੇ ਕਿਰਪਾ ਹੋ ਜਾਂਦੀ। ਤੇ ਸਾਵਣ ਮੱਲ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਗਿਆ ਤੇ ਤੋਰਿਆ ਤੇ ਸਤਿਗੁਰਾਂ ਨੇ ਸੀ, ਤੇ ਜਦੋਂ ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕਰਤਾ ਬਸ ਆਪਣੀ ਪੂਜਾ ਵਿੱਚ ਇੰਨਾ ਗੁਲਤਾਨ ਹੋਇਆ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇਹਨੇ ਚੇਤਾ ਹੀ ਭੁਲਾ ਤਾਂ, ਨਾ ਕਦੇ ਗੁਰੂ ਦੀ ਗੱਲ ਕੀਤੀ, ਆਪਣੀ ਵੀ ਗੱਲ ਕਰਿਆ ਕਰੇ ਸਰ, ਆਪਣੇ ਆਪ ਨੂੰ ਹੀ ਮੁੱਖ ਰੱਖਿਆ ਕਰੇ ਸਰ। ਮਹਾਰਾਜ ਦੀ ਵਡਿਆਈ ਨਹੀਂ, ਮਹਾਰਾਜ ਦੀ ਗੱਲ ਨਹੀਂ ਕਦੇ ਕੀਤੀ ਇਹਨੇ। ਤੇ ਸਾਵਣ ਮੱਲ ਕਾਫੀ ਸਮਾਂ ਸਤਿਗੁਰਾਂ ਦੇ ਕੋਲ ਰਿਹਾ। ਕਾਫੀ ਸਮਾਂ ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਬਤੀਤ ਕੀਤਾ ਸੀ ਪਰ ਹੁਣ ਭੁੱਲ ਗਿਆ। ਤੇ ਜਿਹੜਾ ਭੁੱਲ ਜਾਏ ਗੁਰੂ ਦਾ ਕੁਝ ਜਾਣਾ ਨਹੀਂ, ਜਦੋਂ ਗੁਰੂ ਭੁੱਲ ਜਾਏ ਫਿਰ ਸਿੱਖ ਦੇ ਪੱਲੇ ਕੁਛ ਨਹੀਂ ਰਹਿੰਦਾ। ਅਸੀਂ ਤੇ ਭੁੱਲੇ ਹੀ ਫਿਰਨੇ ਆ, ਸਾਨੂੰ ਤੇ ਨਹੀਂ ਕਦੇ ਯਾਦ ਆਈ। ਤੇ ਜਿੱਦਣ ਉਹਨੇ ਭੁਲਾ ਦਿੱਤਾ ਫਿਰ ਸਾਡੇ ਪੱਲੇ ਰਹਿਣਾ ਕੁਛ ਨਹੀਂ। ਸਤਿਸੰਗ ਜੀ, ਜਿੱਦਣ ਉਹਨੇ ਮਨੋ ਵਿਸਾਰ ਦਿੱਤਾ ਫਿਰ ਤੇ ਦਰ ਦਰ ਤੇ ਭਟਕਣਾ ਪੈਣਾ। ਇਸੇ ਕਰਕੇ ਆਖਿਆ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਮੈਨੂੰ ਦੁਨੀਆ ਭਾਵੇਂ ਵਿਸਾਰ ਦੇਵੇ ਪਰ ਇਹ ਸੱਚੇ ਪਾਤਸ਼ਾਹ ਤੁਸੀਂ ਨਾ ਵਿਸਾਰਿਓ। ਜਿੱਦਣ ਤੁਸੀਂ ਮੈਨੂੰ ਮਨੋ ਵਿਸਾਰ ਦਿੱਤਾ ਸੋ ਮੂਆ ਜਿਸ ਮਨੋ ਵਿਸਾਰੇ। ਜਦੋਂ ਉਹ ਮਨੋ ਵਿਸਾਰ ਦਿੰਦਾ ਨਾ ਕਿਸੇ ਨੂੰ ਤੇ ਬਸ ਫਿਰ ਉਹ ਬੰਦਾ ਸਾਧ ਸੰਗਤ ਜੀਵਨ ਜੀਵਨ ਨਹੀਂ ਰਹਿ ਜਾਂਦਾ, ਮੌਤ ਨਾਲੋਂ ਵੀ ਭੈੜਾ ਹੋ ਜਾਂਦਾ। ਇਹੀ ਅਰਦਾਸ ਸਿੱਖ ਕਰਦਾ ਰਵੇ ਸੱਚੇ ਪਾਤਸ਼ਾਹ। ਮੁੱਖ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ ਤੂੰ ਮੁਖੜਾ ਨਾ ਮੋੜੀ, ਤੁਸੀਂ ਨਾ ਵਸਾਰਿਓ। ਜਦੋਂ ਉਹਨੇ ਵਸਾਰ ਦਿੱਤਾ ਫਿਰ ਸੋ ਮੂਆ ਜਿਸ ਮਨੋਂ ਵਸਾਰੇ, ਉਹ ਮਰਿਆਂ ਤੋਂ ਵੀ ਭੈੜਾ ਜੀਵਨ ਹੋ ਜਾਂਦਾ ਜਿਹਨੂੰ ਪਰਮੇਸ਼ਰ ਨੇ ਵਸਾਰ ਦਿੱਤਾ। ਤੇ ਅਸੀਂ ਤੇ ਭਾਵੇਂ ਸਾਰੇ ਭੁੱਲੇ ਫਿਰਨੇ ਆ ਪਰ ਉਹਨੇ ਅਜੇ ਤੱਕ ਸਾਨੂੰ ਭੁਲਾਇਆ ਨਹੀਂ। ਸਿੱਖ ਭੁੱਲ ਜਾਵੇ ਭਾਵੇਂ ਗੁਰੂ ਨੂੰ, ਗੁਰੂ ਨਹੀਂ ਭੁਲਾਉਂਦਾ ਸਿੱਖ ਨੂੰ। ਸਿੱਖ ਭਾਵੇਂ ਭੁੱਲ ਜਾਏ ਗੁਰੂ ਨਹੀਂ ਕਦੇ ਭੁੱਲਦਾ ਆਪਣੇ ਪਿਆਰੇ ਨੂੰ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਆਇਆ ਪਰ ਚੇਤਾ ਹੀ ਭੁਲਾ ਦਿੱਤਾ। ਸਾਵਣ ਮੱਲ ਕਾਫੀ ਸਮਾਂ ਮਹਾਰਾਜ ਤੋਂ ਦੂਰ ਰਿਹਾ ਤੇ ਲੋਕਾਂ ਨੇ ਮੱਥੇ ਟੇਕਣੇ, ਨਮਸਕਾਰਾਂ ਕਰਨੀਆਂ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਨੇਹਾ ਭੇਜਿਆ ਕਹਿੰਦੇ ਜਾਓ ਸਾਵਣ ਮਲ ਨੂੰ ਆਖੋ ਲੱਕੜਾਂ ਬਥੇਰੀਆਂ ਆ ਗਈਆਂ ਤੇਰਾ ਕੰਮ ਨਿਬੜ ਗਿਆ ਤੇ ਆ ਜਾ ਹੁਣ ਤੇ ਜਾ ਕੇ ਸੁਣਿਆ ਦੇ ਦਿੱਤਾ ਸਾਵਣ ਮਲ ਸਤਿਗੁਰ ਕਹਿੰਦੇ ਨੇ ਆ ਜਾ ਵਾਪਸ ਹੁਣ ਤੇ ਸਾਵਣ ਮਲ ਨੇ ਅੱਗੋਂ ਜਵਾਬ ਦਿੱਤਾ ਕਹਿੰਦੇ ਕੋਈ ਨਹੀਂ ਆ ਜਾਂਗਾ ਅਜੇ ਹੋਰ ਰਹਿਣਾ ਜਵਾਬ ਭੇਜਤਾ ਸਤਿਗੁਰਾਂ ਨੇ ਦੂਜੀ ਵਾਰੀ ਸੁਣਿਆ ਭੇਜਿਆ ਉਹਨੂੰ ਆਖੋ ਆ ਜਾਏ ਉਹਨੇ ਫਿਰ ਜਵਾਬ ਦਿੱਤਾ ਵੀ ਹੁਣ ਇੰਨੀ ਪ੍ਰਭਤਾ ਇੰਨੀ ਜੈ ਜੈਕਾਰ ਛੱਡੀ ਜਾਂਦੀ ਕਿਤੇ ਲੋਕ ਮੱਥੇ ਟੇਕਦੇ ਨੇ ਨਮਸਕਾਰਾਂ ਕਰਦੇ ਨੇ ਤੇ ਉਹ ਸਤਿਕਾਰ ਛੱਡਿਆ ਜਾਂਦਾ ਕਿਤੇ ਤੇ ਸਾਧ ਸੰਗਤ ਸਤਿਗੁਰਾਂ ਨੇ ਤੀਜੀ ਵਾਰੀ ਫਿਰ ਸੁਣਿਆ ਭੇਜਿਆ ਕਹਿੰਦੇ ਉਹਨੂੰ ਕਹੋ ਆ ਜਾਏ ਤੀਜੀ ਵਾਰੀ ਫਿਰ ਜਵਾਬ ਦਿੱਤਾ ਮਹਾਰਾਜ ਕਹਿੰਦੇ ਉਹਨੂੰ ਕਹੋ ਫਿਰ ਜੇ ਨਹੀਂ ਆਉਣਾ ਤੇ ਜੋ ਅਸੀਂ ਦਿੱਤਾ ਉਹ ਸਾਡਾ ਵਾਪਸ ਕਰ ਦੇ ਜੋ ਅਸੀਂ ਦਿੱਤਾ ਨਾ ਉਹ ਸਾਡਾ ਵਾਪਸ ਕਰ ਦੇ ਜਦੋਂ ਇੰਨਾ ਬਚਨ ਜਾ ਕੇ ਕਿਹਾ ਗੁਰਸਿੱਖਾਂ ਨੇ ਕਹਿੰਦਾ ਮਹਾਰਾਜ ਨੇ ਕੀ ਦਿੱਤਾ ਸਤਿਗੁਰਾਂ ਨੇ ਕੀ ਦਿੱਤਾ ਮੈਨੂੰ ਮੈਂ ਤੇ ਇੰਨਾ ਕੁਝ ਭੇਜਤਾ ਇੱਥੋਂ ਇਕੱਠਾ ਕਰ ਕਰਕੇ ਤੇ ਸਤਿਗੁਰਾਂ ਨੇ ਕੀ ਦਿੱਤਾ ਦਿੱਤਾ ਤੇ ਆਹ ਇਕੱਲਾ ਰੁਮਾਲ ਹੀ ਦਿੱਤਾ ਆ ਵੀ ਜਾਂਦਾ ਮੈਨੂੰ ਤੁਰਨ ਲੱਗਿਆ ਕਹਿੰਦੇ ਰੁਮਾਲ ਲੈ ਜਾ ਚੇਤਾ ਆ ਗਿਆ ਰੁਮਾਲ ਆਹ ਚੱਕੋ ਕਹਿੰਦੇ ਰੁਮਾਲ ਜਾ ਵਾਪਸ ਕਰ ਦਿਓ ਮਹਾਰਾਜ ਨੂੰ ਮੈਂ ਕੀ ਕਰਨਾ ਮੈਂ ਇੰਨਾ ਕੁਝ ਭੇਜਤਾ ਸਤਿਗੁਰਾਂ ਨੇ ਤੇ ਇੱਕ ਰੁਮਾਲ ਹੀ ਦਿੱਤਾ ਸੀ ਨਾ ਮੈਨੂੰ ਪਰ ਇਹ ਭੁੱਲ ਗਿਆ ਵੀ ਇਹਦੇ ਵਿੱਚ ਹੀ ਬਰਕਤਾਂ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਾਇਆ ਨੇ ਜਾਲ ਪਾ ਲਿਆ ਇਹੋ ਜਿਹਾ ਪ੍ਰਭਤਾ ਨੇ ਵਡਿਆਈ ਨੇ ਇਹੋ ਜਿਹਾ ਜਾਲ ਪਾ ਲਿਆ ਮੱਤ ਮਾਰੀ ਗਈ ਇਹੋ ਜੀ ਮੱਤ ਮਾਰਦੀ ਹੈ ਮਾਇਆ ਸਾਧ ਸੰਗਤ ਜੀ ਐਸਾ ਭੁਲਾਉਂਦੀ ਹੈ ਮਾਇਆ ਕੋਈ ਆ ਪੈਸੇ ਨਹੀਂ ਹੁੰਦੇ ਆ ਧੀਆਂ ਪੁੱਤਰ ਜ਼ਮੀਨ ਜਾਇਦਾਦ ਇਹ ਸਭ ਮਾਇਆ ਹੀ ਆ ਇਹ ਉਹਦੀ ਮਾਇਆ ਪਾਈ ਹੋਈ ਆ ਮੋਹ ਵਿੱਚ ਫਸ ਜਾਂਦੇ ਆ ਬਹੁਤ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਕਹਿੰਦੇ ਅੰਦਰ ਮਾਤਾ ਦੇ ਉਧਰ ਵਿੱਚ ਵੀ ਅਗਨ ਹੈ ਉਦੋਂ ਅੰਦਰ ਅੱਗ ਸਾੜਦੀ ਸੀ ਜਠਰਾ ਅਗਨੀ ਜਦੋਂ ਸੰਸਾਰ ਵਿੱਚ ਆਇਆ ਤੇ ਕਹਿੰਦੇ ਆਉਂਦੇ ਤੇ ਮਾਇਆ ਪੈ ਗਈ ਤੇ ਮਾਇਆ ਤੇ ਅੱਗ ਕਹਿੰਦੇ ਹੈ ਇੱਕੋ ਜਿਹੀ ਹੀ ਹੈ ਥੋੜਾ ਜਿਹਾ ਫਰਕ ਹੈ ਅੱਗ ਬਾਹਰੋਂ ਸਾੜਦੀ ਹੈ ਤੇ ਇਹ ਸਾਧ ਸੰਗਤ ਜੀ ਅੰਦਰੋਂ ਸਾੜਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਾਹਰੋਂ ਤੇ ਕੋਈ ਸੜਦਾ ਹੋਵੇ ਕੋਈ ਗੱਲ ਨਹੀਂ ਅੰਦਰੋਂ ਜਦੋਂ ਸੜਦਾ ਨਾ ਫਿਰ ਧੁਖਦਾ ਹੀ ਰਹਿੰਦਾ ਸਦਾ ਨਾ ਜਿੰਦ ਨਿਕਲਦੀ ਨਾ ਜਾਨ ਨਿਕਲਦੀ ਬਾਹਰਲੀ ਅੱਗ ਸੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਵੀ ਵੀ ਗਰਮ ਜੇੜ ਦਾ ਮਹੀਨਾ ਵੀ ਗਰਮ ਸੀਸ ਤੇ ਪੈ ਰਿਹਾ ਰੇਤਾ ਵੀ ਗਰਮ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਠੰਡੇ ਤੇ ਸਾਡੇ ਅੰਦਰ ਵੀ ਐਸੀ ਅੱਗ ਮਾਇਆ ਦੀ ਅੱਗ ਮੱਚਦੀ ਆ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਈਏ ਫਿਰ ਵੀ ਦੁਖੀ ਆ ਅੰਦਰੋਂ ਅੰਦਰੋਂ ਦੁਖੀ ਆ ਤੇ ਜਦੋਂ ਫਿਰ ਜ਼ਬਾਨ ਤੋਂ ਬੋਲਣਾ ਉਦੋਂ ਵੀ ਕੌੜਾ ਹੀ ਬੋਲਣਾ ਜਦੋਂ ਜੀਭ ਤੋਂ ਬੋਲਣਾ ਉਦੋਂ ਵੀ ਫਿੱਕਾ ਹੀ ਬੋਲਣਾ ਕਿਉਂਕਿ ਅੰਦਰ ਠੰਡ ਨਹੀਂ ਤੇ ਜੇ ਅੰਦਰ ਠੰਡ ਹੋਏਗੀ ਫਿਰ ਸਾਡੇ ਬਚਨਾਂ ਵਿੱਚ ਵੀ ਠੰਡ ਹੋਏਗੀ ਜੋ ਅੰਦਰ ਹੈ ਉਹੀ ਬਾਹਰ ਆਉਣਾ ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਬੜੇ ਸਾਧੂਆਂ ਦੀ ਸੰਗਤ ਕੀਤੀ ਦਾਸ ਨੇ ਦਰਸ਼ਨ ਬੜਿਆਂ ਦੇ ਕੀਤੇ ਨੇ ਪਰ ਜੋ ਸ਼ਾਂਤੀ ਜੋ ਆਨੰਦ ਸੰਤ ਬਾਬਾ ਕਰਮ ਸਿੰਘ ਮਹਾਂਪੁਰਸ਼ਾਂ ਦੇ ਬਚਨਾਂ ਵਿੱਚ ਹੁੰਦਾ ਸੀ ਉਹ ਨਹੀਂ ਕਿਤੇ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਤੇ ਸਾਧੂ ਬਣਦਾ ਵੀ ਕੋਈ ਐਵੇਂ ਨਹੀਂ ਜਿਹੜੀ ਪਰਿਭਾਸ਼ਾ ਜਿਹੜੀ ਡੈਫੀਨੇਸ਼ਨ ਸਾਧੂ ਦੀ ਭਾਈ ਗੁਰਦਾਸ ਜੀ ਨੇ ਦੱਸੀ ਹੈ ਨਾ ਬੜੀ ਕਰੜੀ ਹੈ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਸਤਸੰਗ ਜੀ ਭਾਈ ਸਾਹਿਬ ਕਹਿੰਦੇ ਜੈਸੇ ਤਿਲ ਪੀੜ ਤੇਲ ਕਾਢੀਐ ਕਸ਼ਟ ਕੈ ਤਿਲ ਪੀੜੇ ਜਾਣ ਪੀੜੇ ਜਾ ਪੀੜ ਕੇ ਤਿਲਾਂ ਨੂੰ ਫਿਰ ਉਹਨਾਂ ਵਿੱਚੋਂ ਤੇਲ ਕੱਢਿਆ ਜਾਏ ਤੇ ਸਾਧ ਸੰਗਤ ਜੈਸੇ ਤਿਲ ਪੀੜ ਤੇਲ ਕਾਢੀਐ ਕਸ਼ਟ ਕੈ ਤਾਂਤੇ ਹੋਏ ਦੀਪਕ ਜਰਾਏ ਉਜਿਆ ਰੋਜੀ ਆਪਾਂ ਵੇਹਨੇ ਆ ਨਾ ਦੀਵਾ ਜਗਦਾ ਵੀ ਦੀਵਾ ਜਗ ਰਿਹਾ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਓਏ ਦੀਵਾ ਜਗਦਾ ਤੇ ਤੂੰ ਵੇਖਿਆ ਇਹ ਵੇਖ ਵੀ ਇਹ ਪ੍ਰਕਾਸ਼ ਕਰਨ ਵਾਲਾ ਬਣਿਆ ਕਿੱਦਾਂ ਪਹਿਲਾਂ ਤਿਲ ਸਰੋਂ ਤਿਲ ਤਿਲ ਵੀ ਤਿਲਾਂ ਦਾ ਵੀ ਤੇਲ ਹੁੰਦਾ ਸਰੋਂ ਦਾ ਵੀ ਤੇਲ ਹੁੰਦਾ ਤੇਲ ਕਈ ਤਰ੍ਹਾਂ ਦਾ ਪਰ ਤੇਲ ਨਿਕਲਦਾ ਕਿਵੇਂ ਆ ਸਰੋਂ ਅਸੀਂ ਬਣਾਉਂਦੇ ਹਾਂ ਸਰੋਂ ਨੂੰ ਫਿਰ ਜਦੋਂ ਅਸੀਂ ਘਾਣੀ ਦੇ ਵਿੱਚ ਪੀੜਿਆ ਜਾਂਦਾ ਫਿਰ ਤਿਲਾਂ ਨੂੰ ਘਾਣੀ 'ਚ ਪੀੜਿਆ ਜਾਂਦਾ ਫਿਰ ਤੇਲ ਨਿਕਲਦਾ ਤੇ ਉਹ ਤੇਲ ਬੱਤੀ ਵਿੱਚ ਚੜ੍ਹਦਾ ਚੜ੍ਹਦਾ ਆਪਣੇ ਆਪ ਨੂੰ ਸਾੜਦਾ ਆਪਣੇ ਆਪ ਨੂੰ ਖਤਮ ਕਰਦਾ ਤੇ ਫਿਰ ਜਾ ਕੇ ਪ੍ਰਕਾਸ਼ ਕਰਨ ਵਾਲਾ ਦੀਵਾ ਬਣਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤਾਂ ਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਫਿਰ ਪ੍ਰਕਾਸ਼ ਕਰ ਸਕਦਾ ਉਹ ਪਹਿਲਾਂ ਆਪਣੇ ਆਪ ਨੂੰ ਸਾੜਦਾ ਭਾਈ ਗੁਰਦਾਸ ਜੀ ਨੇ ਦੂਜਾ ਪ੍ਰਮਾਣ ਦਿੱਤਾ ਭਾਈ ਸਾਹਿਬ ਕਹਿੰਦੇ ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ ਤਾਂਤੇ ਤਾਂਤ ਵਾਜੈ ਰਾਗ ਰਾਗਨੀ ਸੋ ਪਿਆਰੋ ਜੀ ਭਾਈ ਗੁਰਦਾਸ ਜੀ ਕਹਿੰਦੇ ਆ ਸਾਰੰਗੀ ਵੱਜਦੀ ਆਪਾਂ ਸਭ ਨੇ ਸੁਣੀ ਹੈ ਸਾਰੰਗੀ ਤੇ ਉਹਦੀਆਂ ਜਿਹੜੀਆਂ ਤਾਰਾਂ ਹੁੰਦੀਆਂ ਨੇ ਸਾਰੰਗੀ ਦੀਆਂ ਉਹ ਕਿੰਨੀ ਸੋਹਣੀ ਲੱਗਦੀ ਜਦੋਂ ਸਾਰੰਗੀ ਵੱਜਦੀ ਕਿੰਨਾ ਆਪਾਂ ਸਿਰ ਮਾਰਨੇ ਬੜਾ ਆਨੰਦ ਆਉਂਦਾ ਪਰ ਕਹਿੰਦੇ ਓਏ ਤੂੰ ਉਹ ਵੇਖ ਤੇ ਰਿਹਾ ਤੇਰੇ ਕੰਨ ਰਸ ਦੇਣ ਵਾਸਤੇ ਤੈਨੂੰ ਮਿੱਠੀ ਮਿੱਠੀ ਮਧੁਰ ਆਵਾਜ਼ ਸੁਣਾਉਣ ਵਾਸਤੇ ਇਹ ਵੇਖੋ ਤੇ ਸਹੀ ਵੀ ਉਹ ਸਾਰੰਗੀ ਬਣੀ ਕਿਵੇਂ ਹੈ ਦਿਲ ਨਾਲ ਸੰਪਰਕ ਹੁੰਦਾ ਜਿਹੜੀਆਂ ਨਾੜਾਂ ਦਾ ਬੱਕਰੀ ਦੀਆਂ ਉਹ ਨਾੜਾਂ ਕੱਢੀਆਂ ਜਾਂਦੀਆਂ ਨੇ ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ ਅਜਾ ਕਹਿੰਦੇ ਬੱਕਰੀ ਬੱਕਰੀ ਦੇ ਸਰੀਰ ਨੂੰ ਥੋੜਾ ਥੋੜਾ ਕਰਕੇ ਕੱਟਿਆ ਜਾਂਦਾ ਤੇ ਦਿਲ ਨੂੰ ਖੂਨ ਵਾਲੀਆਂ ਜਿਹੜੀਆਂ ਨਾੜਾਂ ਚੱਲਦੀਆਂ ਨੇ ਉਹ ਨਾੜਾਂ ਫਿਰ ਕੱਢੀਆਂ ਜਾਂਦੀਆਂ ਨੇ ਉਹ ਨਾੜਾਂ ਕੱਢ ਕੇ ਫਿਰ ਉਹਨਾਂ ਨਾੜਾਂ ਨੂੰ ਵੱਟ ਦਿੱਤਾ ਜਾਂਦਾ ਵੱਟ ਦੇ ਕੇ ਫਿਰ ਸੁਕਾਈਆਂ ਜਾਂਦੀਆਂ ਨੇ ਸੁਕਾ ਕੇ ਤੇ ਫਿਰ ਸਾਰੰਗੀ ਤੇ ਫਿੱਟ ਕਰਦੀਆਂ ਨੇ ਤੇ ਫਿਰ ਰਾਗਣੀ ਫਿਰ ਰਾਗ ਨਿਕਲਦੇ ਨੇ ਐਵੇਂ ਨਹੀਂ ਨਿਕਲਦੇ ਆਖੋ ਸਤਨਾਮ
ਵਾਹਿਗੁਰੂ
ਐਵੇਂ ਨਹੀਂ ਨਿਕਲਦੇ ਹੁਣ ਕਹਿੰਦੇ ਆਵਾਜ਼ ਤੇ ਸੁਣੀ ਆਪਾਂ ਸਭ ਨੇ ਤੇ ਖੁਸ਼ੀ ਵੀ ਹੋਈ ਆਨੰਦ ਵੀ ਆਇਆ ਵੀ ਢਾਡੀ ਵਾਰਾਂ ਗਾਉਂਦੇ ਨੇ ਰਸ ਆਇਆ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਰਸ ਤੇ ਤੂੰ ਵੇਖਿਆ ਤੇ ਇਹ ਤੇ ਵੇਖ ਆਵਾਜ਼ ਇਹ ਸਾਰੰਗੀ ਬਣੀ ਕਿੱਦਾਂ ਧੁਨ ਧੁਨ ਜੋ ਸਾਜ ਸੇ ਨਿਕਲੀ ਹੈ ਉਹ ਸਭ ਨੇ ਸੁਣ ਲਈ ਹੈ ਕਹਿੰਦੇ ਭਾਈ ਜਿਹੜੀ ਆਵਾਜ਼ ਨਿਕਲੀ ਉਹ ਤੇ ਸਭ ਨੇ ਸੁਣ ਲਈ ਲੇਕਿਨ ਇਹ ਕਿਸ ਕੋ ਮਾਲੂਮ ਹੈ ਕਿ ਕਿਆ ਤਾਰ ਪੇ ਗੁਜਰੀ ਹੈ ਕਹਿੰਦੇ ਇਹ ਤੇ ਸਾਨੂੰ ਪਤਾ ਹੀ ਨਹੀਂ ਵੀ ਤਾਰ ਨਾਲ ਕੀ ਬੀਤੀ ਹੈ ਆਖੋ ਸਤਨਾਮ ਜਿਹੜੀ ਤਾਰ ਤੇ ਬੀਤੀ ਹੈ ਉਹ ਤੇ ਉਹੀ ਜਾਣਦੀ ਆਪਾਂ ਤੇ ਆਵਾਜ਼ ਹੀ ਸੁਣ ਸਕਦੇ ਹਾਂ ਨਾ ਸਿਰਫ ਆਪਾਂ ਤੇ ਆਪਣਾ ਰਸ ਲੈ ਸਕਦੇ ਤੇ ਸਾਧ ਸੰਗਤ ਭਾਈ ਗੁਰਦਾਸ ਜੀ ਤੀਜਾ ਪ੍ਰਮਾਣ ਦਿੰਦੇ ਨੇ ਜੈਸੇ ਤੋਂ ਉਟਾਏ ਦਰਪਣ ਕੀ ਜੈ ਲੋਸਤ ਸੇਤੀ ਤਾਂਤੇ ਕਰ ਗਹਿ ਮੁਖ ਦੇਖੀਅਤ ਸੰਸਾਰੋ ਜੀ ਜਿਹੜਾ ਸ਼ੀਸ਼ਾ ਹੱਥ 'ਚ ਫੜ ਕੇ ਵੇਖਨੇ ਆ ਨਾ ਜਿਹਦੇ 'ਚ ਆਪਣਾ ਮੂੰਹ ਵੇਖੀਦਾ ਪੱਗ ਬੰਨੀ ਦੀ ਆ ਦਸਤਾਰ ਸਜਾਈ ਦੀ ਆ ਉਹ ਜਿਹੜਾ ਸ਼ੀਸ਼ਾ ਹੈ ਉਹ ਕਹਿੰਦੇ ਤੈਨੂੰ ਆਪਣਾ ਆਪ ਵਿਖਾ ਦਿੰਦਾ ਤੇਰਾ ਚਿਹਰਾ ਉਹਦੇ ਵਿੱਚ ਨਜ਼ਰ ਆ ਜਾਂਦਾ ਪਰ ਕਦੇ ਇਹ ਵੇਖਿਓ ਵੀ ਉਹ ਸ਼ੀਸ਼ਾ ਬਣਿਆ ਕਿੱਦਾਂ ਉਹਨੂੰ ਬੜੀ ਤੇਜ ਅੱਗ ਵਿੱਚ ਪਾ ਕੇ ਭੱਠੀ ਦੇ ਉੱਤੇ ਤਪਾਇਆ ਜਾਂਦਾ ਮਿੱਟੀ ਹੁੰਦੀ ਆ ਤੇ ਉਹਨੂੰ ਬੜੇ ਤੇਜ ਤਪਾਇਆ ਜਾਂਦਾ ਬੜੀ ਮਿਹਨਤ ਕਰਕੇ ਤੇ ਜਿੱਥੇ ਸ਼ੀਸ਼ਾ ਬਣਦਾ ਉੱਥੇ ਨੇੜੇ ਕੋਈ ਬੰਦਾ ਨਹੀਂ ਖੜ ਸਕਦਾ ਇੰਨਾ ਉੱਥੇ ਟੈਂਪਰੇਚਰ ਹੁੰਦਾ ਇੰਨੀ ਜ਼ਿਆਦਾ ਉੱਥੇ ਗਰਮੀ ਹੁੰਦੀ ਹੈ ਜਿੱਦਾਂ ਹੁਣ ਗਰਮੀ ਪੈ ਰਹੀ ਹੈ ਨਾ ਜਿੱਥੇ ਸ਼ੀਸ਼ਾ ਬਣਦਾ ਉੱਥੇ ਬੰਦਾ ਖੜ ਜਾਏ ਤੇ ਸੜ ਜਾਏ ਜਿੱਥੇ ਸ਼ੀਸ਼ਾ ਤਿਆਰ ਹੁੰਦਾ ਉਹ ਬੰਦ ਕਰਕੇ ਭੱਠੀਆਂ ਤੇ ਫਿਰ ਜਾ ਕੇ ਉਹਨੂੰ ਤਪਾਇਆ ਜਾਂਦਾ ਉਹ ਕਹਿੰਦੇ ਤਾਂ ਤੇ ਕਰ ਗਹਿ ਮੁਖ ਦੇਖੀਏ ਤੇ ਸੰਸਾਰੋ ਜੀ ਐਵੇਂ ਮੂੰਹ ਦਿਖਾਉਣ ਜੋਗਾ ਵਾਲਾ ਨਹੀਂ ਬਣਦਾ ਉਹਨੇ ਬੜਾ ਵੱਡਾ ਦੁੱਖ ਝੱਲਿਆ ਹੁੰਦਾ ਬੜਾ ਦੁੱਖ ਝੱਲ ਕੇ ਤੇ ਫਿਰ ਜਾ ਕੇ ਉਹ ਮੂੰਹ ਵਿਖਾਉਣ ਵਾਲਾ ਬਣਦਾ ਤੇ ਭਾਈ ਸਾਹਿਬ ਨੇ ਗੱਲ ਮੁਕਾਈ ਤੈਸੇ ਦੁੱਖ ਭੁੱਖ ਸਾਧ ਸਾਧਨ ਕੈ ਸਾਧ ਭਏ ਤਾਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ ਜਿਵੇਂ ਸ਼ੀਸ਼ਾ ਦੁੱਖ ਝੱਲਦਾ ਤੇ ਕਿਸੇ ਨੂੰ ਮੂੰਹ ਵਿਖਾਉਣ ਵਾਲਾ ਬਣਦਾ ਬੱਕਰੀ ਦੁੱਖ ਝੱਲਦੀ ਹੈ ਤੇ ਫਿਰ ਉਹ ਰਾਗ ਵੱਜਦੇ ਨੇ ਕਿਸੇ ਦੇ ਕੰਨਾਂ 'ਚ ਰਸ ਘੋਲਣ ਵਾਲੀਆਂ ਬਣਦੀਆਂ ਨਾੜਾਂ ਉਹਦੀਆਂ ਸਾਧ ਸੰਗਤ ਜਿਵੇਂ ਆਪਣਾ ਆਪ ਸਾੜ ਕੇ ਤਿਲਾਂ ਨੂੰ ਪੀੜਿਆ ਜਾਂਦਾ ਤੇ ਤੇਲ ਆਪਣਾ ਆਪ ਸਾੜ ਕੇ ਤੇ ਫਿਰ ਪ੍ਰਕਾਸ਼ ਕਰਨ ਵਾਲਾ ਬਣਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਦੁੱਖ ਭੁੱਖ ਝੱਲ ਕੇ ਬੜੀ ਮਿਹਨਤ ਕਰਕੇ ਬੜੀ ਸਾਧਨਾ ਕਰ ਕਰਕੇ ਆਪਣਾ ਆਪ ਗਾਲ ਕੇ ਫਿਰ ਸਾਧੂ ਦੁਨੀਆਂ ਨੂੰ ਤਾਰਨ ਵਾਲਾ ਬਣਦਾ ਐਵੇਂ ਨਹੀਂ ਬਣਦਾ ਖੋ ਸਤਨਾਮ
ਸ੍ਰੀ ਵਾਹਿਗੁਰੂ ਸਾਧ ਸ੍ਰੀ ਅਕਾਲ
ਤੈਸੇ ਦੁੱਖ ਭੂਖ ਸਾਧ ਸਾਧਨ ਕੈ ਸਾਧ ਭਏ ਤਾਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ ਕਹਿੰਦੇ ਆਪਣਾ ਆਪ ਸਾਧ ਕੇ ਫਿਰ ਜਾ ਕੇ ਉਹ ਦੁਨੀਆਂ ਦਾ ਭਲਾ ਕਰਨ ਵਾਲਾ ਬਣਦਾ ਐਵੇਂ ਨਹੀਂ ਬਣਦਾ ਦਾਸ ਨੇ ਸੰਤ ਬਾਬਾ ਕਰਮ ਸਿੰਘ ਮਹਾਂਪੁਰਖਾਂ ਦੇ ਖੁਦ ਦਰਸ਼ਨ ਕੀਤੇ ਨੇ ਲੱਤਾਂ ਦਾ ਜਿਹੜਾ ਮਾਸ ਹੁੰਦਾ ਨਾ ਥੱਲੜੇ ਪਾਸਿਓਂ ਲੱਤਾਂ ਦਾ ਮਾਸ ਉਹ ਸੜ ਚੁੱਕਿਆ ਸੀ ਬਿਲਕੁਲ ਐਂ ਕਾਲਾ ਹੋਇਆ ਪਿਆ ਸੀ ਜਿੱਥੇ ਉਹਨਾਂ ਨੇ ਟਿੱਬਿਆਂ ਵਿੱਚ ਬੈਠਣਾ ਜਾ ਕੇ ਪਸੀਨਾ ਆ ਕੇ ਜਦੋਂ ਜਗ੍ਹਾ ਗਿੱਲੀ ਹੋ ਜਾਣੀ ਫਿਰ ਦੂਜੀ ਥਾਂ ਤੇ ਬੈਠ ਜਾਣਾ ਜਦੋਂ ਉੱਥੇ ਪਸੀਨਾ ਆ ਕੇ ਜਗ੍ਹਾ ਗਿੱਲੀ ਹੋ ਜਾਣੀ ਫਿਰ ਤੀਜੀ ਥਾਂ ਤੇ ਬੈਠ ਜਾਣਾ ਜਾ ਕੇ ਤੇ ਥਾਂ ਬਦਲ ਬਦਲ ਕੇ ਤੇ ਫਿਰ ਜਾ ਕੇ ਆ ਕੋਈ ਬਖਸ਼ਿਸ਼ ਕਰਨ ਵਾਲਾ ਬਣਦਾ ਕੋਈ ਐਵੇਂ ਥੋੜ੍ਹਾ ਕਿਰਪਾ ਹੋ ਜਾਂਦੀ ਪਿਆਰਿਓ ਘਾਲਣਾ ਦੀ ਲੋੜ ਦੁਨੀਆਂ ਵਿੱਚ ਜਿੰਨੀ ਕੁ ਮਿਹਨਤ ਕਰੋਗੇ ਵੇਲ ਬੋਲ ਓਨੇ ਕੁ ਲੱਗਣੇ ਨੇ ਜਿੰਨੀ ਕੁ ਡਿਊਟੀ ਕਰੋਗੇ ਤਨਖਾਹ ਓਨੀ ਕੁ ਮਿਲਣੀ ਹੈ ਇੱਥੇ ਗੁਰੂ ਘਰ ਵਿੱਚ ਵੀ ਜਿੰਨੀ ਕੁ ਕੋਈ ਮਿਹਨਤ ਕਰੇਗਾ ਬਖਸ਼ਿਸ਼ ਓਨੀ ਕੀ ਹੋਣੀ ਆਪਣਾ ਆਪ ਗਵਾਉਣਾ ਪੈਂਦਾ ਆਪ ਗਵਾਈਏ ਤਾਂ ਸੋਹ ਪਾਈਏ ਔਰ ਕੈਸੀ ਚਤੁਰਾਈ ਦੀ ਆਪ ਗਵਾਈਏ ਤਾਂ ਸੋਹ ਪਾਈਏ ਔਰ ਕੈਸੀ ਚਤੁਰਾਈ ਦੀ ਆਪ ਗਵਾਈਏ ਤਾਂ ਸੋਹ ਪਾਈਏ ਸੇਵਾ ਕਰੀਏ ਆਪ ਗਵਾ ਕੇ ਸੇਵਾ ਕਰੀਏ ਤਾਂ ਕਿਸ ਮਾਨ ਭਾਈ ਦਾ ਆਪ ਗਵਾ ਕੇ ਸੇਵਾ ਕਰੀਏ ਤਾਂ ਕਿਸ ਮਾਨ ਭਾਈ ਦਾ
ਆਪ ਗਵਾ ਕੇ ਸੇਵਾ ਕਰੀਏ ਤਾਂ ਕਿਸ ਮਾਨ ਭਾਈ ਦਾ ਆਪ ਗਵਾ ਕੇ ਸੇਵਾ ਕਰੀਏ ਤਾਂ ਕਿਸ ਮਾਨ ਭਾਈ ਦਾ
ਸੇਵਾ ਕਰੇ ਤਾਂ ਕਿਸ ਪਾਏ
ਮਾਨ
ਮਾਨ ਕਹਿੰਦੇ ਆਪਣਾ ਆਪ ਗਵਾ ਕੇ ਫਿਰ ਗੁਰੂ ਦੇ ਦਰ ਉੱਤੇ ਸੇਵਾ ਕਰੀਏ ਤੇ ਫਿਰ ਜਾ ਕੇ ਦਾਤ ਪ੍ਰਾਪਤ ਹੁੰਦੀ ਹੈ ਐਵੇਂ ਨਹੀਂ ਬੜੀ ਮਿਹਨਤ ਕਰਨੀ ਪੈਂਦੀ ਬੜੀ ਘਾਲਣਾ ਘਾਲਣੀ ਪੈਂਦੀ ਤੇ ਮਹਾਂਪੁਰਖਾਂ ਨੇ ਮਿਹਨਤ ਕੀਤੀ ਘਾਲਣਾ ਘਾਲੀ ਫਿਰ ਜਾ ਕੇ ਦੁਨੀਆਂ ਨੂੰ ਤਾਰਨ ਵਾਲੇ ਬਣੇ ਤੈਸੇ ਦੁੱਖ ਭੂਖ ਸਾਧ ਸਾਧਨ ਕੈ ਸਾਧ ਭਏ ਤਾਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ ਤਾਹੀ ਤੇ ਦੁਨੀਆਂ ਨੂੰ ਤਾਰਦੇ ਆ ਨਾ ਐਵੇਂ ਨਹੀਂ ਮਿਹਨਤ ਕਰਕੇ ਤੇ ਸਾਵਣ ਮਲ ਨੂੰ ਨਮਸਕਾਰਾਂ ਹੁੰਦੀਆਂ ਨੇ ਉਹ ਕਹਿੰਦਾ ਹੈ ਤੇ ਕੱਲਾ ਰੁਮਾਲ ਹੀ ਹੈ ਨਾ ਮੇਰੇ ਕੋਲ ਦੇ ਦਿੰਦੇ ਹਾਂ ਰੁਮਾਲ ਦੀ ਕਿਹੜੀ ਗੱਲ ਤੇ ਸਾਬਣ ਮਲਣੇ ਜਿਹੜਾ ਰੁਮਾਲ ਮਹਾਰਾਜ ਨੇ ਦਿੱਤਾ ਸੀ ਉਹ ਵਾਪਸ ਕਰਤਾ ਆਹ ਲੈ ਜਾਓ ਸਤਿਗੁਰ ਕਹਿੰਦੇ ਨੇ ਜੋ ਦਿੱਤਾ ਵਾਪਸ ਕਰ ਦੇ ਲੈ ਦਿੱਤਾ ਹੀ ਕੀ ਆ ਲੈ ਜਾਓ ਰੁਮਾਲ ਤੇ ਸਾਬਣ ਮਲ ਦਾ ਦਿੱਤਾ ਰੁਮਾਲ ਵਾਪਸ ਭੇਜ ਦਿੱਤਾ ਬਸ ਰੁਮਾਲ ਕਾਹਦਾ ਗਿਆ ਬਖਸ਼ਿਸ਼ ਖੋਲੀ ਸਾਰੀ ਉਹੀ ਸਾਬਣ ਮਲ ਹੈ ਕੋਈ ਆਇਆ ਕਰੇ ਸਾਬਣ ਮਲ ਜੀ ਮੁੰਡਾ ਠੀਕ ਨਹੀਂ ਬਥੇਰਾ ਜਾਪ ਕਰਿਆ ਕਰੇ ਪਰ ਗੱਲ ਹੀ ਨਹੀਂ ਬਣਦੀ ਠੀਕ ਹੋਵੇ ਹੀ ਨਾ ਕਿਉਂਕਿ ਬਖਸ਼ਿਸ਼ ਤੇ ਚਲੀ ਗਈ ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ ਜਿਹੜਾ ਕੋਈ ਟੁੱਟ ਜਾਂਦਾ ਨਾ ਪਰਮੇਸ਼ਰ ਨੇ ਚੰਗਿਆਈ ਚੰਗੇ ਗੁਣ ਖੋ ਲੈਣੇ ਨੇ ਉਹਨਾਂ ਤੋਂ ਸਾਧ ਸੰਗਤ ਜੀ ਖੁਆਰ ਹੁੰਦੇ ਫਿਰਦੇ ਨੇ ਫਿਰ ਉਹ ਜਿਹੜੇ ਦਿੱਤੀਆਂ ਦਾਤਾਂ ਨੂੰ ਪਾ ਕੇ ਦਾਤੇ ਨੂੰ ਭੁੱਲ ਜਾਣ ਖੋ ਲੈਂਦਾ ਚੰਗਿਆਈਆਂ ਵਾਹਿਗੁਰੂ ਉਹਨਾਂ ਤੋਂ ਖੋ ਲੈਂਦਾ ਚੰਗਿਆਈਆਂ ਵਾਹਿਗੁਰੂ ਉਹਨਾਂ ਤੋਂ ਕਰਤਾ ਖੁਸ ਲੈ ਚੰਗਿਆਈ ਸਾਵਣ ਮਲ ਦੇ ਪੱਲੇ ਕੱਖ ਨਹੀਂ ਰਹਿ ਗਿਆ ਫਿਰ ਤੇ ਸਾਧ ਸੰਗਤ ਮਾਇਆ ਦਾ ਜਿਹੜਾ ਪਰਦਾ ਪਿਆ ਹੋਇਆ ਸੀ ਹੌਲੀ ਹੌਲੀ ਦੂਰ ਹੋਣ ਲੱਗ ਪਿਆ ਮੱਤ ਟਿਕਾਣੇ ਆ ਗਈ ਸਾਵਣ ਮਲ ਦੀ ਮੱਤ ਟਿਕਾਣੇ ਆ ਗਈ ਤੇ ਸਾਧ ਸੰਗਤ ਕਾਫੀ ਸਮਾਂ ਯਤਨ ਕੀਤਾ ਜਦੋਂ ਸਭ ਚੰਗਿਆਈਆਂ ਖੋਈਆਂ ਗਈਆਂ ਨਾ ਚੰਗੇ ਗੁਣ ਖੋਲੇ ਰੱਬ ਨੇ ਫਿਰ ਹੌਲੀ ਹੌਲੀ ਹੋਸ਼ ਆਈ ਤੇ ਚੇਤਾ ਆਇਆ ਓਏ ਮਨਾ ਇਹ ਜੋ ਕੁਝ ਵੀ ਹੈ ਸਭ ਗੁਰੂ ਅਮਰਦਾਸ ਮਹਾਰਾਜ ਦੀ ਦਿੱਤੀ ਹੋਈ ਦਾਤ ਇਹ ਉਹਦੀਆਂ ਦਾਤਾਂ ਨੇ ਤੇ ਜਿਹੜਾ ਭੁੱਲ ਜਾਂਦਾ ਫਿਰ ਉਹਨੇ ਖੋ ਲੈਣੀ ਸੱਤਾ ਤੇ ਬਲਵੰਡ ਉਹੀ ਸਨ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਕੀਤੀ ਜਦੋਂ ਮਨ ਵਿੱਚ ਮਾਨ ਆਇਆ ਤੇ ਮਹਾਰਾਜ ਨੂੰ ਵੀ ਭੱਦੇ ਸ਼ਬਦ ਲੱਗ ਪਏ ਬੋਲਣ ਜਦੋਂ ਮਾੜਾ ਬੋਲਿਆ ਗੁਰੂ ਅਰਜਨ ਦੇ ਮਹਾਰਾਜ ਨੂੰ ਤੇ ਮਹਾਰਾਜ ਚੁੱਪ ਕਰੇ ਰਹੇ ਮਹਾਰਾਜ ਕਹਿੰਦੇ ਚਲੋ ਕੀਰਤਨ ਕਰੋ ਚੱਲ ਕੇ ਕਹਿੰਦੇ ਅਸੀਂ ਨਹੀਂ ਆਉਣਾ ਸਾਡੇ ਕਰਕੇ ਤੁਹਾਡਾ ਕੰਮ ਚੱਲਦਾ ਜੇ ਅਸੀਂ ਨਾ ਹੋਈਏ ਤੁਹਾਨੂੰ ਕੌਣ ਮੱਥਾ ਟੇਕੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਚਲੋ ਕੋਈ ਨਹੀਂ ਤੁਹਾਡੇ ਕਰਕੇ ਮੱਥੇ ਟੇਕਦੇ ਚੱਲੋ ਤੇ ਸਹੀ ਕਹਿੰਦੇ ਜੀ ਅਸੀਂ ਕੀਰਤਨ ਕਰਨੇ ਆ ਤਾਂ ਹੀ ਤੁਹਾਡੀ ਜੈ ਜੈਕਾਰ ਹੈ ਹੌਲੀ ਹੌਲੀ ਗੱਲ ਗੁਰੂ ਨਾਨਕ ਤੱਕ ਲੈ ਗਏ ਕਹਿੰਦੇ ਜੇ ਸਾਡਾ ਮਰਦਾਨਾ ਨਾ ਹੁੰਦਾ ਸਾਡੀ ਕੁੱਲ ਚੋਂ ਤੇ ਤੁਹਾਡੇ ਗੁਰੂ ਨਾਨਕ ਨੂੰ ਵੀ ਕਿਸੇ ਨੇ ਗੁਰੂ ਨਹੀਂ ਸੀ ਕਹਿਣਾ ਲੋਕ ਤੇ ਇਕੱਠੇ ਮਰਦਾਨਾ ਕਰਦਾ ਸੀ ਕੀਰਤਨ ਤੇ ਉਹ ਕਰਦਾ ਸੀ ਤਾਂ ਹੀ ਗੁਰੂ ਨਾਨਕ ਨੂੰ ਲੋਕ ਗੁਰੂ ਕਹਿੰਦੇ ਸੀ ਉਹ ਕਹਿੰਦੇ ਨਹੀਂ ਤੇ ਗੁਰੂ ਨਾਨਕ ਨੂੰ ਵੀ ਕਿਸੇ ਨੇ ਗੁਰੂ ਨਹੀਂ ਸੀ ਕਹਿਣਾ ਜਦੋਂ ਇਹ ਬਚਨ ਆਖਿਆ ਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਨੂੰ ਕਹਿ ਲਓ ਜੋ ਮਰਜ਼ੀ ਪਰ ਗੁਰ ਕੀ ਨਿੰਦਾ ਸੁਣੈ ਨਾ ਖਾਨ ਤੁਸੀਂ ਤੇ ਗੁਰੂ ਨਾਨਕ ਸਾਹਿਬ ਤੱਕ ਪਹੁੰਚ ਗਏ ਓਏ ਕੋੜਿਓ ਗੁਰੂ ਘਰ ਦਾ ਖਾ ਖਾ ਕੇ ਫਿੱਟ ਗਏ ਉਹ ਕਹਿੰਦੇ ਤੇ ਫਟੇਵਾ ਤੁਹਾਨੂੰ ਤੰਗ ਕਰੇਗਾ ਬਸ ਫਿਰ ਇਹ ਬਚਨ ਗੁਰੂ ਅਰਜਨ ਸਾਹਿਬ ਨੇ ਕੀਤਾ ਉਹੀ ਸੱਤਾ ਤੇ ਬਲਵੰਡ ਸੀ ਜਦੋਂ ਮਾੜੀ ਜੀ ਨਜ਼ਰ ਫੇਰੀ ਕੋੜ ਹੋ ਗਿਆ ਸਤਨਾਮ ਨਜ਼ਰ ਫੇਰ ਲਈ ਮਾੜੀ ਜੀ ਨਜ਼ਰ ਉਪੁੱਠੀ ਜੇ ਕਰੇ ਸੁਲਤਾਨਾ ਕਾ ਹੋ ਕਰਾਏ ਉਹਨੇ ਕਿਹੜਾ ਕੋਈ ਆ ਕੇ ਕੇਸ ਪਾ ਲੈਣਾ ਜਾਂ ਡਾਂਗ ਮਾਰਨੀ ਆ ਗਏ ਸੋਟਾ ਥੋੜਾ ਮਾਰਨਾ ਉਹਨੇ ਤੇ ਬਸ ਮਾੜੀ ਜੀ ਨਜ਼ਰ ਫੇਰ ਲੈਣੀ ਨਜ਼ਰ ਮਾੜੀ ਜੀ ਨਜ਼ਰ ਬਦਲੀ ਨੀ ਤੇ ਬਸ ਫਿਰ ਰੁਲ ਜਾਂਗੇ ਤੇ ਸਾਵਣ ਮਲ ਹੁਣ ਮੱਤ ਆ ਗਈ ਟਿਕਾਣੇ ਸ਼ੁਕਰ ਹੈ ਸਾਵਣ ਮਲ ਮਰ ਦੇ ਚਰਨਾਂ ਵਿੱਚ ਜਾਣ ਵਾਸਤੇ ਤਿਆਰ ਹੋ ਗਿਆ ਭੁੱਲ ਹੋ ਗਈ ਮੇਰੇ ਤੋਂ ਗਲਤੀ ਹੋ ਗਈ ਕੋਈ ਕੀਤੀ ਹੋਈ ਗਲਤੀ ਬਖਸ਼ਾ ਵੀ ਲਵੇ ਤਾਂ ਵੀ ਕੋਈ ਨਹੀਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਵੇ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖ ਸਥਿਤੇ ਰਾਮ ਮਈਆ ਮੁਬਾਰਕ ਤੇਰਾ ਕਾਹੇ ਨਾ ਖੰਡਸ
ਅਵਗੁਣ ਮੇਰਾ
ਅਵਗੁਣ ਮੇਰਾ ਅਸੀਂ ਵੀ ਅਰਦਾਸ ਕਰਨੀ ਜਿੱਦਾਂ ਸੁੱਤ ਬੱਚਾ ਗਲਤੀਆਂ ਕਰਦਾ ਮਾਂ ਦੇ ਗੱਲ ਨੂੰ ਆ ਕੇ ਚਿੰਬੜਦਾ ਤੇ ਮਾਤਾ ਭੁੱਲ ਜਾਂਦੀ ਕੀਤੇ ਪਾਪਾਂ ਨੂੰ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਬੱਚੇ ਹੀ ਹਾਂ ਜਦੋਂ ਗਲਤੀ ਹੋਈ ਤੇ ਕਿਰਪਾ ਕਰੋ ਮਾਫ ਕਰ ਦਿਓ। ਪਰ ਇਹ ਨਹੀਂ ਕਿ ਕੋਈ ਜਾਣ ਬੁੱਝ ਕੇ ਗਲਤੀਆਂ ਕਰੀ ਜਾਏ ਪਾਪ ਕਰੀ ਜਾਏ ਤੇ ਫਿਰ ਆ ਕੇ ਗੁਰੂ ਨੇ ਤੇ ਬਖਸ਼ੀ ਦੇਣਾ, ਮੈਂ ਇੱਕ ਦਿਨ ਢਹਿ ਹੀ ਪੈਣਾ। ਪਰ ਨਹੀਂ, ਹੋਰ ਵੇਖ ਲਈਏ ਰਸ, ਹੋਰ ਵੇਖ ਲਈਏ ਦੁਨੀਆ ਦੇ ਰੰਗ ਢੰਗ। ਕੋਈ ਗੱਲ ਨਹੀਂ, ਮੌਤ ਦਾ ਕੀ ਪਤਾ ਕਿੰਨਾ ਕੁ ਸਮਾਂ ਨਾ ਆਵੇ। ਇੱਕ ਚਲਿਆ ਗਿਆ ਘਰ ਵਾਲਿਆਂ ਨੇ ਲੜ ਕੇ, ਕਹਿੰਦਾ ਮੈਂ ਤੇ ਮਰਨਾ ਹੈ। ਉਹ ਕਹਿੰਦੀ ਨਾ ਮਰ, ਕਹਿੰਦਾ ਮੈਂ ਤੇ ਰਹਿਣਾ ਹੀ ਨਹੀਂ, ਮੈਂ ਤੇ ਮਰ ਜਾਣਾ। ਘਰ ਵਾਲੀ ਰੋਕਦੀ ਰਹੀ, ਉਹਨੇ ਕਿਸੇ ਦੀ ਸੁਣੀ ਨਾ, ਚਲਿਆ ਗਿਆ। ਜਦੋਂ ਗਿਆ ਸਤਸੰਗ, ਜਿੱਥੇ ਟ੍ਰੇਨ ਆਉਣੀ ਸੀ, ਗੱਡੀ ਆਉਣੀ ਸੀ, ਨੇੜੇ ਪਹੁੰਚ ਗਿਆ ਬਿਲਕੁਲ, ਉੱਥੋਂ ਫਿਰ ਵਾਪਸ ਆ ਗਿਆ। ਘਰ ਵਾਲੀ ਕਹਿੰਦੀ ਕੀ ਹੋ ਗਿਆ? ਕਹਿੰਦਾ ਪ੍ਰਸ਼ਾਦੇ ਪਕਾ ਦੇ ਚਾਰ। ਕਹਿੰਦੀ ਤੂੰ ਤੇ ਮਰਨ ਗਿਆ ਤੇ ਪ੍ਰਸ਼ਾਦੇ ਕਿਉਂ ਭਾਲਦਾ? ਕਹਿੰਦਾ ਭਗਵਾਨ ਪ੍ਰਸ਼ਾਦੇ ਦੇ ਦੇ, ਮਰਨਾ ਤੇ ਮੈਂ ਹੈ ਹੀ ਹੈ, ਪੱਕਾ ਬਚਨ ਮੇਰਾ ਪੱਕਾ ਵੀ ਮਰ ਜਾਣਾ, ਮੈਂ ਰਹਿਣਾ ਨਹੀਂ। ਕਹਿੰਦੀ ਮਰ ਜਾ ਕੇ ਫਿਰ ਹੁਣ ਕੀ ਹੋਇਆ ਤੈਨੂੰ? ਕਹਿੰਦੀ ਪ੍ਰਸ਼ਾਦੇ ਲੈਣ ਆਇਆ। ਕਹਿੰਦੇ ਮਰਨਾ ਤੇ ਪ੍ਰਸ਼ਾਦਿਆਂ ਦੀ ਛੱਡ ਪਰਾਂ, ਪ੍ਰਸ਼ਾਦੇ ਤੋਂ ਮਰਨ ਤੇ ਲੱਗਈ ਆ ਤੂੰ। ਉਹ ਕਹਿੰਦਾ ਕੀ ਪਤਾ ਲੱਗਦਾ, ਗੱਡੀ ਚਾਰ ਚਾਰ ਘੰਟੇ ਲੇਟ ਹੋ ਜਾਂਦੀ, ਉੱਥੇ ਭੁੱਖਾ ਬੈਠਾ ਰਹੂੰ। ਕਹਿੰਦਾ ਤੂੰ ਮੈਨੂੰ ਆ ਚਾਰ ਪ੍ਰਸ਼ਾਦੇ ਦੇ ਦੇ, ਗੱਡੀ ਦਾ ਕੀ ਪਤਾ ਚਾਰ ਘੰਟੇ ਲੇਟ ਹੋ ਜੇ, ਭੁੱਖੇ ਥੋੜਾ ਮਰਨਾ। ਧਿਆਨ ਦਿਓ, ਅਸੀਂ ਲੋਕ ਨਾ ਕਈ ਵਾਰੀ ਤੁਰਤੇ ਪੈਂਦੇ ਹਾਂ ਰੱਬ ਵਾਲੇ ਪਾਸੇ, ਇੱਧਰ ਨੂੰ ਮਾੜਾ ਜਿਹਾ ਵਿਰਾਗ ਲੱਗਦਾ ਤੇ ਅਸੀਂ ਕਹਿੰਦਾ ਮੈਂ ਲੱਗਾ ਬਾਬਾ ਬਣਨ, ਮੈਂ ਲੱਗਾ ਸੰਤ ਬਣਨ, ਮੈਂ ਲੱਗਾ ਘਰ ਛੱਡ ਕੇ ਚੱਲਾਂ ਮੈਂ ਬਾਬਿਆਂ ਨਾਲ, ਮੈਂ ਲੱਗਾ ਹੁਣ ਪੱਕਾ ਗੁਰਮੁਖ ਬਣ ਜਾਣਾ, ਮੈਂ ਹੁਣ ਪੱਕਾ ਅੰਮ੍ਰਿਤਧਾਰੀ ਲੱਗਿਆ ਬਣਨ। ਇੱਕ ਵਾਰੀ ਤੇ ਲੜ ਪੈਂਦਾ ਮਨ ਵਿੱਚ, ਵਿਸ਼ੇ ਵਿਕਾਰਾਂ ਨਾਲ ਲੜਦਾ ਵੀ ਨਹੀਂ, ਅੱਜ ਤੋਂ ਮੁੜ ਕੇ ਛੱਡਿਆ ਸਭ ਕੁਛ। ਪਰ ਜਦੋਂ ਇੱਥੇ ਆ ਜਾਂਦਾ ਨਾ, ਇਸ ਰਾਹ ਤੇ ਤੁਰਦਾ, ਫਿਰ ਕਈ ਪਿੰਡ ਕਹਿੰਦਾ ਕੀ ਪਤਾ ਲੱਗਦਾ ਮੌਤ ਰੂਪੀ ਗੱਡੀ ਕਿੰਨਾ ਕੁ ਚਿਰ ਲੇਟ ਹੋ ਜੇ, ਅਜੇ 80 ਸਾਲ ਨਾ ਮਰਨਾ ਹੋਵੇ, ਕੀ ਪਤਾ ਜੇ 20 ਸਾਲ ਨਾ ਆਵੇ, ਕੀ ਪਤਾ ਜੇ 50 ਸਾਲ ਨਾ ਆਵੇ। ਮੌਤ ਤੇ ਜਦੋਂ ਆਏਗੀ ਵੇਖੀ ਜਾਏਗੀ, ਥੋੜੇ ਜਿਹੇ ਰੋਟੀਆਂ ਰੂਪੀ ਰਸ ਹੋਰ ਲੈ ਲਈਏ। ਆਖੋ
ਸਤਨਾਮ
ਖਾ ਲਈਏ, ਥੋੜਾ ਜਿਹਾ ਹੋਰ ਖਾ ਲਈਏ, ਕੀ ਪਤਾ ਲੇਟ ਹੀ ਹੋ ਜਾਏ ਕੰਮ। ਇੱਥੇ ਵੀ ਕਹਿੰਦਾ ਕੋਈ ਨੀ, ਅਜੇ ਕੀ ਪਤਾ ਹੈ, ਅਜੇ ਖਰੇ 20 ਸਾਲ ਨਾ ਮੌਤ ਆਵੇ, ਤਿਆਵੀਂ ਫਿਰ ਅੰਮ੍ਰਿਤ ਛਕਣਾ। ਦਾੜੀਆਂ ਚਿੱਟੀਆਂ ਵੀ ਹੋ ਗਈਆਂ, ਪਰ ਅਜੇ ਵੀ ਸ੍ਰੀ ਸਾਹਿਬ ਪਾਉਣ ਨੂੰ ਜੀ ਨਹੀਂ ਕਰਦਾ। ਝੂਠਾ ਜਿਹਾ ਦਲਾਸਾ ਦੇਈ ਜਾਂਦਾ ਆਪਣੇ ਆਪ ਨੂੰ, ਆਪਣੇ ਆਪ ਨੂੰ ਵੇਖਦਾ ਕਹਿੰਦਾ ਦਾੜੀ ਤੇ ਅਜੇ ਕਾਲੀ ਹੋਈ ਆ, ਭਾਵੇਂ ਆਪ ਹੀ ਕਾਲੀ ਕਰਦਾ ਹੋਵੇ, ਕਾਲੀ ਹੋਈ ਆ ਜੀ। ਮੈਂ ਤੁਹਾਡੇ ਸੰਗਤ ਦੇ ਚਰਨਾਂ 'ਚ ਬੜੀ ਵਾਰੀ ਅਰਜ਼ ਕੀਤੀ ਹੈ, ਇਹ ਬੇਨਤੀ ਬੜੀ ਵਾਰੀ ਕਰਦਾ ਹੁੰਦਾ, ਪਿਆਰਿਓ ਗੁਰੂ ਨੂੰ ਧੋਖਾ ਨਹੀਂ ਦੇ ਸਕਦੇ ਅਸੀਂ। ਹੋ ਸਕਦਾ ਦੁਨੀਆ ਨੂੰ ਧੋਖਾ ਦੇ ਦੇਈਏ, ਆਪਣੇ ਆਪ ਨੂੰ ਵੀ ਧੋਖਾ ਦੇ ਦੇਈਏ, ਪਰ ਗੁਰੂ ਅੱਗੇ ਧੋਖਾ ਥੋੜ੍ਹਾ ਚੱਲਣਾ। ਉਹਨੇ ਜਿਵੇਂ ਬਣਾਇਆ ਉਵੇਂ ਹੀ ਰਹਿਣਾ, ਮਹਾਰਾਜ ਦੀ ਦਾਤ ਆ ਦਿੱਤੀ ਹੋਈ ਬਖਸ਼ਿਸ਼। ਜਿੱਦਾਂ ਮਾਂ ਵੇਖਦੀ ਹੈ ਨਾ, ਕਿਹਾ ਮੇਰਾ ਪੁੱਤ ਹੈ, ਇਹਨੂੰ ਇਹੋ ਜਿਹੇ ਕੱਪੜੇ ਆ, ਪੈਂਟ ਨਾਲ ਆਹ ਸ਼ਰਟ ਸੋਹਣੀ ਲੱਗਦੀ ਹੈ, ਅਸੀਂ ਵੀ ਵੇਖਦੇ ਵੀ ਆਹ ਪੱਗ ਬੰਨੀ, ਮੈਂ ਇਹਦੇ ਨਾਲ ਆਹ ਕੱਪੜੇ ਸੋਹਣੇ ਲੱਗਣਗੇ, ਆਹ ਸ਼ਰਟ ਪਾਊਂਗਾ ਮੈਂ, ਆਹ ਪੈਂਟ ਪਾਊਂਗਾ। ਸਾਧ ਸੰਗਤ, ਪਰਮੇਸ਼ਰ ਨੇ ਵੀ ਵੇਖਿਆ, ਜਦੋਂ ਮਾਸ ਉੱਤੇ ਕਾਲੇ ਵਾਲਾਂ ਦੀ ਲੋੜ ਸੀ ਉਹਨੇ ਕਾਲੇ ਦਿੱਤੇ, ਜਦੋਂ ਤੇਰਾ ਸਰੀਰ ਬੁੱਢਾ ਹੋ ਗਿਆ, ਮੂੰਹ ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ, ਮਾਸ ਵਿੱਚ ਢਿੱਲਾਪਣ ਆ ਗਿਆ, ਤੇ ਉਹਨੇ ਆਖਿਆ ਇਹ ਮੇਰਾ ਪੁੱਤ ਹੁਣ ਕਾਲਿਆਂ ਨਾਲ ਨਹੀਂ ਫੱਬਦਾ, ਇਹ ਚਮੜੀ ਤੇ ਚਿੱਟਿਆਂ ਨਾਲ ਫੱਬੂ। ਆਖੋ
ਸਤਨਾਮ।
ਫਿਰ ਉਹ ਚਿੱਟੇ ਵਾਲ ਦੇ ਦਿੰਦਾ ਵੀ ਲੈ ਭਾਈ, ਹੁਣ ਤੇਰੀ ਜਿਹੜੀ ਚਮੜੀ ਹੈ ਇਹਦੇ ਨਾਲ ਮੈਚਿੰਗ ਕਰਦੀ ਹੈ, ਇਹ ਐਵੇਂ ਨਹੀਂ ਮਾਂ ਨੇ ਦਾੜਾ ਚਿੱਟਾ ਦਿੱਤਾ। ਪਰ ਕਈ ਕਹਿੰਦੇ ਨਹੀਂ ਰੱਬਾ ਤੈਨੂੰ ਅਕਲ ਘੱਟ ਹੈ, ਅਸੀਂ ਥੋੜੇ ਤੇਰੇ ਤੋਂ ਜ਼ਿਆਦਾ ਸਿਆਣੇ ਹੈ, ਤੇ ਇਹ ਅਜੇ ਕਾਲੇ ਹੀ ਠੀਕ ਸੀ, ਫਿਰ ਉਹ ਆਪ ਹੀ ਕਾਲੇ ਕਰ ਲੈਂਦੇ। ਮੇਰੀ ਬੇਨਤੀ ਉਹਨਾਂ ਵੀਰਾਂ ਦੇ ਚਰਨਾਂ 'ਚ, ਕਈ ਕਹਿਣਗੇ ਵੀ ਅਸੀਂ ਆਏ ਏਡੀ ਦੂਰੋਂ ਆਏ ਤੇ ਸਾਨੂੰ ਸਾਡੇ ਦੀ ਤਵਾ ਲਾਤਾ ਬਾਬਿਆਂ ਨੇ, ਵਿੱਚ ਬੈਠੇ ਹੁੰਦੇ ਨਾ ਕਈ, ਤੇ ਮੈਂ ਉਹਨਾਂ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਨਾ, ਚਲੋ ਗੁਰਮਤ ਦੀ ਗੱਲ ਆ, ਜੇ ਪੱਲੇ ਬੰਨ ਲਓਗੇ ਤੇ ਠੀਕ ਆ। ਕਹਿੰਦੇ ਪੈਨਸਲੀਨ ਦਾ ਟੀਕਾ ਜੇ ਫਿੱਟ ਆ ਜੇ ਫਿਰ ਤੇ ਕਿਰਪਾ ਹੋ ਜਾਂਦੀ ਹੈ, ਕੋੜ ਹਟਾ ਦਿੰਦਾ, ਜੇ ਫਿੱਟ ਨਾ ਆਏ ਤੇ ਉੱਥੇ ਚੜ੍ਹਾਈ ਕਰ ਜਾਂਦਾ ਮਰੀਜ਼, ਉਹ ਬੜਾ ਵੱਡਾ ਰਿਸਕ ਲੈਣਾ ਪੈਂਦਾ ਡਾਕਟਰ ਨੂੰ। ਪੈਨਸਲੀਨ ਦਾ ਟੀਕਾ ਕੋੜ ਵੀ ਹਟਾ ਦਿੰਦਾ ਜੇ ਫਿੱਟ ਆ ਜੇ, ਤੇ ਜੇ ਰਾਸ ਹੀ ਨਾ ਆਏ ਤੇ ਫਿਰ ਉਹ ਨਾਲ ਦੀ ਨਾਲ ਜਾਨ ਨਿਕਲ ਜਾਂਦੀ ਮਰੀਜ਼ ਦੀ, ਤੇ ਕਈਆਂ ਨੂੰ ਰਾਸ ਵੀ ਆ ਜਾਂਦੀ। ਗੱਲ ਸਟੇਜ ਤੋਂ ਤਾਂ ਬੋਲੀ ਦੀ ਹੈ, ਜੇ ਜ਼ਖਮ ਨੂੰ ਠੀਕ ਕਰਨਾ ਨਾ, ਸਾਡੇ ਸਰੀਰ ਉੱਤੇ ਕੋਈ ਜ਼ਖਮ ਹੋਵੇ, ਜੇ ਉਹਨੂੰ ਠੀਕ ਕਰਨਾ ਤੇ ਡਾਕਟਰ ਨੂੰ ਉਹਨੂੰ ਛੇੜਨਾ ਤੇ ਪੈਣਾ ਹੀ, ਉਹਨੂੰ ਹੱਥ ਤੇ ਲਾਉਣਾ ਪਏਗਾ ਹੀ, ਜੇ ਉਹ ਹੱਥ ਹੀ ਨਹੀਂ ਲਾਵੇਗਾ ਤੇ ਠੀਕ ਕਿਵੇਂ ਹੋਊ। ਜੇ ਸਾਧ ਸੰਗਤ ਅਸੀਂ ਜਿਹੜੇ ਪ੍ਰਚਾਰ ਕਰਨ ਵਾਲੇ ਹਾਂ, ਜੇ ਅਸੀਂ ਵੀ ਬੇਨਤੀ ਨਹੀਂ ਕਰਾਂਗੇ ਤੇ ਫਿਰ ਇਲਾਜ ਕਿਵੇਂ ਹੋਏਗਾ? ਇਹ ਸਾਡੇ ਮਨ ਦੇ ਰੋਗ ਨੇ। ਤੇ ਮੇਰੇ ਵਰਗਾ ਕਹਿੰਦਾ, ਜਿੱਦਾਂ ਡਾਕਟਰ ਕਈ ਵਾਰੀ ਸੋਚਦਾ ਵੀ ਜੇ ਇੰਜੈਕਸ਼ਨ ਲਾਉਣ ਲੱਗਿਆ ਇਹਦਾ ਕੀ ਪਤਾ ਲੱਤ ਮਾਰੇ, ਕਈ ਬੱਚੇ ਲੱਤ ਨਹੀਂ ਮਾਰਦੇ, ਡਾਕਟਰ ਨੂੰ ਹੀ ਮਾਰਦੇ ਨੇ ਲੱਤ, ਤੇ ਜੇ ਮੈਂ ਇੰਜੈਕਸ਼ਨ ਲਾਉਣ ਲੱਗਿਆ ਡਾਕਟਰ ਕਹਿੰਦਾ ਇਹਦਾ ਕੀ ਪਤਾ ਮਰੀਜ਼ ਦਾ ਮੇਰੇ ਲੱਤ ਮਾਰੇ, ਜ਼ਰੂਰੀ ਲੱਤ ਖਾਣੀ, ਇਸੇ ਤਰ੍ਹਾਂ ਸਾਡੇ ਪ੍ਰਚਾਰਕ ਵੀ ਕਹਿੰਦੇ ਨੇ ਕਾਹਨੂੰ ਜੇ ਕੁਝ ਬੋਲਾਂਗੇ ਇੱਥੇ ਚਾਰ ਗਾਲਾਂ ਕੱਢ ਕੇ ਉੱਠ ਕੇ ਚਲੇ ਜਾਣਗੇ ਛੱਡੋ ਪਰਾਂ ਜ਼ਰੂਰੀ ਬੁਰੇ ਕਹਾਉਣਾ ਆਖੋ ਸਤਨਾਮ ਆਪਾਂ ਨੂੰ ਲੋੜ ਹੀ ਨਹੀਂ ਆਪਾਂ ਗੱਲ ਕਰੋ ਹੀ ਨਾ ਆਪਾਂ ਨੂੰ ਕੀ ਲੋੜ ਹੈ ਕਹੀਏ ਵੀ ਦਾੜੀਆਂ ਰੱਖੋ ਕੇਸ ਰੱਖੋ ਅੰਮ੍ਰਿਤ ਛਕੋ ਸਿੰਘ ਸਜੋ ਬਾਣੀ ਬਣ ਦੇ ਧਾਰਨੀ ਹੋਵੋ ਭਾਈ ਨਸ਼ੇ ਛੱਡੋ ਅਜਰ ਦੇ ਛੱਡੋ ਤੰਬਾਕੂ ਛੱਡੋ ਸ਼ਰਾਬ ਛੱਡੋ ਕੀ ਲੋੜ ਪਈ ਹੈ ਕਹਿਣ ਦੀ ਆਪਾਂ ਬਸ ਚਲੋ ਆਪਾਂ ਰੱਬ ਰੱਬ ਕਰੀ ਚੱਲੋ ਜਿਹਦਾ ਜੀ ਕਰੇ ਮੰਨੇ ਜਿਹਦਾ ਜੀ ਕਰੇ ਨਾ ਮੰਨੇ ਪਰ ਇੱਦਾਂ ਨਹੀਂ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਮਕੀ ਇਹ ਹੋਸਪਿਟਲ ਹੈ ਜਿੱਦਾਂ ਉੱਥੇ ਤਨ ਦਾ ਇਲਾਜ ਹੋਣਾ ਇੱਥੇ ਮਨ ਦਾ ਹੋਣਾ ਤੇ ਕਈਆਂ ਨੇ ਸੋਚ ਲੈਣਾ ਮਨਾ ਇਹ ਮੇਰੇ ਵਿੱਚ ਘਾਟ ਹੈ ਇਹ ਘਾਟ ਪੂਰੀ ਕਰ ਲਾਂ ਕਈਆਂ ਨੇ ਉਹ ਘਾਟ ਆਪਣੀ ਕੱਢ ਲੈਣੀ ਧਿਆਨ ਦਿਓ ਇਹ ਬੇਨਤੀ ਇੱਥੇ ਤਾਂ ਕਰੀਦੀ ਆ ਵੀ ਜੇ ਕੋਈ ਦਾੜੀ ਰੰਗਦਾ ਤੇ ਛੱਡੋ ਖਹਿੜਾ ਉਹਨੂੰ ਪਤਾ ਹੀ ਹੈ ਸਭ ਜਾਣਦਾ ਜਦੋਂ ਮੌਤ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲੈਣੀ ਹੈ ਨਾ ਉਹਨੂੰ ਭੁਲੇਖਾ ਨਹੀਂ ਪੈਣਾ ਉਹਦੇ ਤੋਂ ਕੋਈ ਨਹੀਂ ਬਚ ਸਕਦਾ ਕਹਿੰਦੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਮੂਸੇ ਪੈਗੰਬਰ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਮੇਰਾ ਅੰਤ ਸਮਾਂ ਆ ਗਿਆ ਪਹਿਲਾਂ ਹੀ ਦੱਸਤਾ ਪਰਮੇਸ਼ਰ ਨੇ ਆਕਾਸ਼ਬਾਣੀ ਹੋ ਗਈ ਕਹਿੰਦੇ ਮੂਸਿਆ ਹਾਂ ਕਹਿੰਦੇ ਆ ਜਾਣਾ ਅੱਜ ਤੈਨੂੰ ਲੈਣ ਵਾਸਤੇ ਮੌਤ ਨੇ ਆਉਣਗੇ ਲੈਣ ਕਿੱਥੇ ਆਉਣਗੇ ਕਹਿੰਦੇ ਆਉਣਗੇ ਬਸ ਮੂਸੇ ਨੇ ਉਸੇ ਸਮੇਂ ਦੌੜ ਲਾ ਲਈ ਹਫ਼ਤਾ ਲੱਗਣਾ ਹਫ਼ਤਾ ਹਫ਼ਤੇ ਬਾਅਦ ਤੇਰੀ ਮੌਤ ਹੋ ਜਾਣੀ ਜਿਉਂ ਭੱਜਿਆ ਬੜਾ ਦੌੜਿਆ ਜੰਗਲ 'ਚ ਚਲਿਆ ਗਿਆ ਕਹਿੰਦੇ ਮੌਤ ਉੱਥੇ ਲੱਭਦੀ ਫਿਰੂ ਮੈਂ ਤਾਂ ਇੱਥੇ ਆ ਗਿਆ ਮੈਨੂੰ ਕਿਹਨੇ ਲੱਭ ਲੈਣਾ ਤੇ ਅੱਗੇ ਗਿਆ ਚਾਰ ਜਣੇ ਟੋਇਆ ਫੁੱਟ ਰਹੇ ਨੇ ਕਹਿੰਦਾ ਇੱਥੇ ਬੰਦੇ ਦਾ ਨਾਂ ਥੇ ਨਹੀਂ ਬੰਦੇ ਕਿੱਥੋਂ ਆ ਗਏ ਚਾਰ ਉਹ ਚਾਰ ਜਣੇ ਅੱਗੇ ਖੜੇ ਨੇ ਟੋਇਆ ਪੁੱਟ ਰਹੇ ਨੇ ਕਹਿੰਦੇ ਆਹ ਕੀ ਕਰਦੇ ਹੋ ਕਹਿੰਦੇ ਆ ਜਾ ਤੇਰੀ ਕੋਈ ਲੋੜ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਹਿੰਦੇ ਆ ਜਾ ਤੇਰੀ ਕੋਈ ਲੋੜ ਆ ਤੈਨੂੰ ਵੀ ਡੀਕਦੇ ਸੀ ਉਹਨਾਂ ਨੇ ਚੁੱਕਿਆ ਵਿੱਚ ਸਿੱਟਤਾ ਮੂਸਾ ਭੱਜਿਆ ਮੌਤ ਤੋਂ ਭੱਜਿਆ ਤੇ ਬੜਾ ਪਰ ਅੱਗੇ ਮੌਤ ਖੜੀ ਉਹ ਅੱਗੇ ਖੜੀ ਹੈ ਉਹ ਕਹਿੰਦੇ ਤੇਰੀ ਲੋੜ ਹੈ ਤੇ ਜਿਹੜਾ ਤੈਨੂੰ ਸੁਨੇਹਾ ਦੇ ਦਿੱਤਾ ਸੀ ਨਾ ਪਹਿਲਾਂ ਸੀ ਇਸੇ ਕਰਕੇ ਤੈਨੂੰ ਆਕਾਸ਼ਵਾਣੀ ਹੋ ਗਈ ਸੀ ਕਿਉਂਕਿ ਮਰਨਾ ਤੇ ਤੂੰ ਇੱਥੇ ਸੀ ਫਿਰਦਾ ਤੂੰ ਉੱਥੇ ਸੀ ਅਸੀਂ ਆਖਿਆ ਤੈਨੂੰ ਇੱਥੇ ਪਹੁੰਚਾਈਏ ਕਿਵੇਂ ਇਸ ਕਰਕੇ ਤੈਨੂੰ ਕੰਨ 'ਚ ਕਹਿ ਦਿੱਤਾ ਮਾੜਾ ਜਿਹਾ ਤੂੰ ਭੱਜਿਆ ਆਪਣੇ ਟਿਕਾਣੇ 'ਤੇ ਪਹੁੰਚ ਗਿਆ ਇੱਥੇ ਤੇਰੀ ਮੌਤ ਲਿਖੀ ਸੀ ਜਿੱਥੇ ਸਮਾਂ ਲਿਖਿਆ ਨਾ ਉੱਥੇ ਹੀ ਹੋਣਾ ਜਿੱਥੇ ਮੌਤ ਲਿਖੀ ਆ ਰਹਿੰਦਾ ਕਿਤੇ ਹੋਰ ਆ ਜਾਨ ਕਿਤੇ ਹੋਰ ਨਿਕਲਦੀ ਐਕਸੀਡੈਂਟ ਕਿਤੇ ਹੁੰਦਾ ਜਾ ਕੇ